ਲੜੀ ਵਾਰ ਨੂੰ ਕੁਛ ਪ੍ਰਾਰੰਭ ਕੀਤਾ ਹੋਇਆ ਹੈ। ਕੱਲ ਦੇ ਇਤਿਹਾਸ ਵਿੱਚ ਅਸੀਂ ਸੁਣਿਆ ਹੀ ਹੈ ਜਿਸ ਤਰ੍ਹਾਂ ਸ਼ਾਹਜਹਾਂ ਜੋ ਦਿੱਲੀ ਦੇ ਤਖ਼ਤ ਦਾ ਮਾਲਕ ਹੈ, ਇਸ ਦੇ ਚਾਰ ਸਪੁੱਤਰ ਸਨ, ਵੱਡਾ ਦਾਰਿਸ਼ਕੋ, ਇਸ ਤੋਂ ਛੋਟਾ ਸੁਲੇ ਮੁਹੰਮਦ, ਤੀਸਰੇ ਨੰਬਰ ਤੇ ਔਰੰਗਜ਼ੇਬ, ਸ਼ਬ ਤੋਂ ਛੋਟਾ ਮੁਰਾਦ ਬਖਸ਼ ਸੀ, ਜਿਹੜਾ ਵੱਡਾ ਪੁੱਤਰ ਦਾਰਿਸ਼ਕੋ ਹੈ, ਚੰਗੀ ਬੰਦਗੀ ਵਾਲਾ ਸੀ, ਚੰਗੇ ਧਰਮ ਦੇ ਖਿਆਲਾਂ ਵਾਲਾ ਸੀ, ਨੇਕ ਦਿਲ ਸੀ। ਐਸਾ ਕੁਝ ਦੇਖ ਕੇ ਜਿਹੜਾ ਸ਼ਾਹਜਹਾਂ ਹੈ, ਇਸ ਨੂੰ ਆਪਣੇ ਰਾਜਭਾਗ ਦਾ ਮਾਲਕ ਬਣਾਇਆ ਹੋਇਆ ਸੀ, ਜਿਹਨੇ ਟਿੱਕਾ ਅਹਿਦ ਥਾਪਿਆ ਹੋਇਆ ਸੀ। ਲੇਕਿਨ ਜਿਹੜਾ ਇਹ ਤੀਸਰੇ ਨੰਬਰ ਤੇ ਔਰੰਗਜ਼ੇਬ ਹੈ, ਬੜਾ ਸਿਆਸੀ ਸੀ, ਬਹੁਤ ਛੜੀਆ ਕਪਟੀ ਸੀ। ਇਹਦੀ ਤੀਬਰ ਇੱਛਾ ਸੀ ਵੀ ਕਿਵੇਂ ਨਾ ਕਿਵੇਂ ਮੈਂ ਆਪਣੇ ਵੱਡੇ ਭਰਾ ਨੂੰ ਖਤਮ ਕਰਕੇ ਦਿੱਲੀ ਤਖ਼ਤ ਦੇ ਉੱਪਰ ਮੈਂ ਸੁਸ਼ੋਭਿਤ ਹੋਵਾਂ, ਮੈਂ ਦਿੱਲੀ ਦੇ ਤਖ਼ਤ ਦਾ ਮਾਲਕ ਬਣਾ। ਫਿਰ ਜਿਹੜਾ ਇਹ ਦਾਰਿਸ਼ਕੋ ਦਾ ਕੋਈ ਖਾਸ ਸੇਵਕ ਹੈ, ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਖਤਮ ਕਰਵਾਉਣ ਵਾਸਤੇ ਇਸਨੇ ਕੀ ਸਾਜਿਸ਼ ਕੀਤੀ ਹੈ, ਸ਼ੇਰ ਦੀ ਮੁੱਛ ਲੈ ਕੇ ਕਤਰਵਾ ਕੇ ਤੇ ਉਹਦੇ ਚੌਲਾਂ ਦੇ ਭੋਜਨ ਦੇ ਵਿੱਚ ਪਵਾ ਦਿੱਤੀ ਹੈ, ਖਵਾ ਦਿੱਤੀ ਹੈ। ਉਹਦੇ ਜਿਹੜੀ ਸ਼ੇਰ ਦੀ ਮੁੱਛ ਹੈ, ਜਦੋਂ ਪੇਟ ਵਿੱਚ ਚਲੀ ਜਾਏ ਹਜ਼ਮ ਨਹੀਂ ਹੁੰਦੀ ਹੈ, ਇਹਦੇ ਨਾਲ ਬੜੀ ਤਕੜੀ ਜਿਹੜੀ ਪੀੜ ਹੈ, ਤਕੜਾ ਦਰਦ ਹੈ, ਸ਼ੁਰੂ ਹੋ ਜਾਂਦਾ ਹੈ। ਜੋ ਮਨੁੱਖ ਕੋਈ ਖਾਂਦਾ ਪੀਂਦਾ ਉਹ ਵੀ ਪਚਦਾ ਨਹੀਂ ਹੈ, ਇਸ ਕਰਕੇ ਫਿਰ ਕੋਈ ਖਾਂਦਾ ਪੀਂਦਾ ਨਹੀਂ ਹੈ, ਦਰਦ ਬਣਿਆ ਰਹਿੰਦਾ ਹੈ, ਕਮਜ਼ੋਰ ਹੋ ਗਿਆ ਹੈ। ਬੜੇ ਹਕੀਮ ਬੁਲਾ ਬੁਲਾ ਕੇ ਇਲਾਜ ਕਰਵਾਏ ਗਏ, ਕਿਸੇ ਪਾਸੇ ਤੋਂ ਕਾਮਯਾਬੀ ਨਹੀਂ ਹਾਸਲ ਹੋਈ ਹੈ। ਅਖੀਰ ਸ਼ਾਹਜਹਾਂ ਨੇ ਫਿਰ ਚਿੰਤਾ ਕਰਦੇ ਹੋਏ, ਜਿੰਨੇ ਸਿਆਣੇ ਸਿਆਣੇ ਹਕੀਮ ਸਨ ਸਾਰਿਆਂ ਨੂੰ ਇਕੱਠੇ ਕੀਤਾ ਹੈ, ਜਿਵੇਂ ਮਰਜ਼ੀ ਵੀ ਹੋਵੇ, ਇਹੋ ਜਿਹੀ ਮਰਜ਼ੀ ਔਸ਼ਧੀ ਹੋਵੇ, ਕਿੰਨੀ ਮਹਿੰਗੀ ਤੋਂ ਮਹਿੰਗੀ ਹੋਵੇ, ਤੁਸੀਂ ਵੀ ਸੋਚ ਵਿਚਾਰ ਕੇ ਦੱਸੋ ਕਿ ਕਿਵੇਂ ਇਹਦੀ ਬਿਮਾਰੀ ਦੂਰ ਹੋ ਸਕੇ। ਜਿਹੜੇ ਕੋਈ ਸਿਆਣੇ ਸਨ ਉਹਨਾਂ ਨੇ ਕਿਹਾ ਹੈ, ਪਰਸ਼ਾ ਦੋ ਚੀਜ਼ਾਂ ਹੈ, ਜੇ ਉਹ ਹਾਸਲ ਹੋ ਜਾਣ ਫਿਰ ਤੇਰਾ ਪੁੱਤਰ ਬਿਲਕੁਲ ਨਿਰੋਗ ਹੋ ਸਕਦਾ ਹੈ। ਇੱਕ ਤਾਂ 14 ਸਿਰਸਾਹੀ ਦੀ ਜਾਣੀ 28 ਤੋੜੇ ਵਜਨ ਦੇ ਵਿੱਚ ਹਰੜ ਹੋਵੇ, ਤੇ ਇੱਕ ਮਾਸੇ ਵਜਨ ਦਾ ਲੌਂਗ ਹੋਵੇ। ਇਹ ਦੋ ਚੀਜ਼ਾਂ ਹਾਸਲ ਹੋ ਜਾਣ ਤੇਰਾ ਪੁੱਤਰ ਉਸ ਵੇਲੇ ਨਿਰੋਗ ਹੋ ਜਾਏਗਾ, ਕਿਉਂਕਿ ਇਸਦੇ ਪੇਟ ਦੇ ਵਿੱਚ ਸ਼ੇਰ ਦੀ ਮੁੱਛ ਕਤਰ ਕੇ ਖਵਾਈ ਗਈ ਹੈ, ਜਿੰਨਾ ਚਿਰ ਉਹ ਦਸਤਾਂ ਰਾਹੀਂ ਬਾਹਰ ਨਹੀਂ ਨਾ ਆਉਂਦੀ, ਪੇਟ ਸਾਫ਼ ਨਹੀਂ ਹੁੰਦਾ, ਉਹਨਾਂ ਤੇਰੇ ਪੁੱਤਰ ਨੇ ਰਾਜ਼ੀ ਨਹੀਂ ਹੋਣਾ ਹੈ। ਇਹ ਦੋ ਚੀਜ਼ਾਂ ਤੂੰ ਪ੍ਰਾਪਤ ਕਰ ਲੈ, ਉਸੇ ਵੇਲੇ ਪੁੱਤਰ ਤੇਰਾ ਨਿਰੋਗ ਹੋ ਜਾਏਗਾ, ਤੰਦਰੁਸਤ ਹੋ ਜਾਏਗਾ। ਫਿਰ ਜਿੱਥੇ ਕਿੱਥੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਇਹ ਦੋ ਚੀਜ਼ਾਂ ਦੀ ਢੂੰਡ ਲਈ ਭੇਜੇ ਗਏ, ਰੱਬ ਦੀ ਨੇਤ ਸਾਰੇ ਥਾਵਾਂ ਤੋਂ ਇੰਦਰਾਸੀ ਵਾਪਸ ਆ ਰਿਹਾ, ਤੇ ਕਿਤੋਂ ਵੀ ਨਹੀਂ ਇਹ ਦੋ ਚੀਜ਼ਾਂ ਮਿਲ ਸਕੀਆਂ। ਕੋਈ ਗੁਰੂ ਘਰ ਸਿੱਖ ਫੌਜ ਵਿੱਚ ਭਰਤੀ ਸੀ, ਉਹਨੇ ਵਜ਼ੀਰ ਕੋਲ ਗੱਲ ਕਰ ਦਿੱਤੀ ਵੀ ਇਹ ਚੀਜ਼ਾਂ ਜਿਹੜੀਆਂ ਕਿਤੋਂ ਵੀ ਨਹੀਂ ਨਾ ਮਿਲਦੀਆਂ, ਉਹ ਗੁਰੂ ਘਰ ਦੇ ਵਿੱਚ ਤੁਹਾਨੂੰ ਮਿਲ ਸਕਦੀਆਂ ਹਨ। ਗੁਰੂ ਨਾਨਕ ਸਾਹਿਬ ਦਾ ਜਿਹੜਾ ਖਾਲਾ ਹੈ ਉਹ ਸਭ ਤੋਂ ਮਹਾਨ ਹੈ, ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ। ਪਰ ਵੀ ਵਜ਼ੀਰ ਕੀ ਕਿਹਾ ਜਾਏ, ਜਿਹੜਾ ਸ਼ਾਹਜਹਾਂ ਉਹ ਤਾਂ ਗੁਰੂ ਘਰ ਨਾਲ ਬੈਰ ਬੰਨੀ ਬੈਠਾ ਹੈ, ਉਹ ਜਾਣਦਾ ਹੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ ਕਿੰਨੇ ਵਾਰੀ ਇਹਨੇ ਫੌਜਾਂ ਭੇਜੀਆਂ, ਚਾਰ ਜਣ ਕੀਤੇ, ਪਰ ਕੋਈ ਹਾਸਲ ਹੋਇਆ ਇਸ ਨੂੰ, ਕਿੰਨਾ ਨੁਕਸਾਨ ਕਰਾਇਆ ਹੈ। ਇਸ ਤਰ੍ਹਾਂ ਵੈਰ ਵਿਰੋਧ ਦੇ ਨਾਲ ਕੋਈ ਨਹੀਂ ਹਾਸਲ ਹੁੰਦਾ, ਕਿ ਵੇਖ ਲੈ ਇਹਨੂੰ ਗੁਰੂ ਮਹਾਰਾਜ ਅੱਗੇ ਝੁਕਣਾ ਹੀ ਪਿਆ ਹੈ, ਮਾਫ਼ੀ ਹੀ ਮੰਗਣੀ ਪਈ ਹੈ। ਪਰ ਹੁਣ ਵੀ ਉਹਨਾਂ ਦੇ ਸਥਾਨ ਤੇ ਸਤਿਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਹੈ, ਜਿਹਨਾਂ ਪਾਸ ਵੀ ਇਹ ਬੇਨਤੀ ਪੱਤਰ ਭੇਜੇ, ਫਿਰ ਦੋ ਚੀਜ਼ਾਂ ਉੱਥੋਂ ਹਾਸਲ ਹੋ ਸਕਦੀਆਂ, ਤੇਰਾ ਪੁੱਤਰ ਬਿਲਕੁਲ ਨਿਰੋਗ ਹੋ ਸਕਦਾ ਹੈ। ਵਜ਼ੀਰ ਨੇ ਜਾ ਕੇ ਸਾਰੀ ਸ਼ਾਹਜਹਾਂ ਨੂੰ ਗੱਲ ਦੱਸ ਦਿੱਤੀ ਹੈ। ਸੁਣ ਕੇ ਇਹਦਾ ਵੀ ਮਨ ਮੰਨ ਗਿਆ ਵੀ ਠੀਕ ਹੈ, ਕਿਸੇ ਨੇ ਸਲਾਹ ਦਿੱਤੀ ਹੈ, ਗੁਰੂ ਘਰ ਦੇ ਵਿੱਚ ਸਾਰੀਆਂ ਵਸਤੂਆਂ ਮਿਲ ਸਕਦੀਆਂ ਹਨ। ਫਿਰ ਬੇਨਤੀ ਪੱਤਰ ਲਿਖ ਕੇ ਇਸਨੇ ਇੱਕ ਅਹਿਲਕਾਰ ਨੂੰ ਭੇਜਿਆ ਕੀਰਤਪੁਰ ਸਾਹਿਬ, ਉਹ ਪਹੁੰਚਿਆ, ਬੇਨਤੀ ਪੱਤਰ ਰੱਖ ਕੇ ਨਮਸਕਾਰ ਕੀਤੀ ਹੈ। ਸ਼ਾਹਜਹਾਂ ਵੱਲੋਂ ਬੇਨਤੀ ਵੀ ਕਰ ਦਿੱਤੀ ਹੈ ਕਿ ਮਾਰਾ ਇਸ ਤਰ੍ਹਾਂ ਉਹਦਾ ਪੁੱਤਰ ਬਿਮਾਰ ਹੈ, ਉਹਦੇ ਇਲਾਜ ਲਈ ਮਾਰਾ ਥਾਂ ਥਾਂ ਦਾਸ ਸੇਵਕ ਭੇਜੇ ਹੋਏ ਕਿ ਤੁਹਾਨੂੰ ਇਹ ਚੀਜ਼ ਵਸਤੂ ਹਾਸਲ ਹੋਈ। ਸੁਣਿਆ ਮਾਰਾ ਤੁਹਾਡੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਹੈਗੀਆਂ। ਮਾਰਾ ਬੇਨਤੀ ਪੱਤਰ ਪੜ੍ਹ ਕੇ ਤੇ ਇਹਦੀ ਬੇਨਤੀ ਸੁਣ ਕੇ ਕੁਛ ਤਰ੍ਹਾਂ ਮੁਸ਼ਕਰਾਏ ਨੇ। ਫਿਰ ਵਚਨ ਕੀਤਾ ਵੀ ਹਾਂ, ਜੇ ਗੁਰੂ ਘਰ ਦੀ ਵੀ ਕੋਈ ਸ਼ਰਨ ਪੈਂਦਾ ਹੈ ਫਿਰ ਗੁਰੂ ਘਰ ਉੱਥੋਂ ਉਹ ਸਭ ਕੁਛ ਹੀ ਹਾਸਲ ਹੁੰਦਾ ਹੈ, ਬਾਕੀ ਨੂੰ ਇੱਥੇ ਕੋਈ ਥਾਂ ਨਹੀਂ ਹੈ। ਖਜ਼ਾਨਚੀ ਨੂੰ ਕਹਿ ਦਿੱਤਾ ਵੀ ਖਜ਼ਾਨੇ ਵਿੱਚੋਂ ਦੋਵੇਂ ਚੀਜ਼ਾਂ ਵੀ ਲਿਆ ਕੇ ਇਹਨੂੰ ਸਪੁਰਦ ਕਰ। ਉਹ ਦੋਵੇਂ ਚੀਜ਼ਾਂ ਅੱਗੇ ਲਿਆ ਰੱਖੀਆਂ। ਫਿਰ ਇਸਨੇ ਬੇਨਤੀ ਕੀਤੀ ਕਿ ਮਹਾਰਾਜ ਸ਼ਾਹਜਹਾਂ ਨੇ ਇਹ ਵੀ ਕਿਹਾ ਸੀ ਵੀ ਤੁਹਾਡੇ ਖਜ਼ਾਨੇ ਦੇ ਵਿੱਚ ਇੱਕ ਗਜ ਮੋਤੀ ਵੀ ਹੈਗਾ ਹੈ, ਉਹ ਮੇਰੇ ਕੋਲ ਨਹੀਂ ਹੈ, ਸੁਣਿਆ ਵੀ ਉਹ ਬੜਾ ਗਜਬਦਾਈ ਹੈ, ਉਹ ਅਮੋਲਕ ਹੀ ਹੈ, ਵੀ ਉਹ ਵੀ ਮਾਰਾ ਭੇਜ ਦਿਓ, ਉਹਦੇ ਦਰਸ਼ਨ ਕਰਨੇ, ਉਹਨੂੰ ਦੇਖਣਾ ਵੀ ਕੈਸਾ ਹੈ। ਫਿਰ ਉਹ ਵੀ ਇਹਨੂੰ ਮੰਗਾ ਕੇ ਦੇ ਦਿੱਤਾ ਗਿਆ ਹੈ। ਤਿੰਨੇ ਚੀਜ਼ਾਂ ਲੈ ਕੇ ਦਿੱਲੀ ਪਹੁੰਚ ਗਿਆ ਹੈ। ਲੌਂਗ ਤੇ ਹਰੜ ਰਾਹੀਂ ਜਦੋਂ ਇਲਾਜ ਕੀਤਾ ਬਿਲਕੁਲ ਨਿਰੋਗ ਹੋ ਗਿਆ ਹੈ, ਖੁਸ਼ੀਆਂ ਮੰਗਲਾਚਾਰ ਹੋਣ ਲੱਗ ਪਏ। ਫਿਰ ਜਿਹੜਾ ਸ਼ਾਹਜਹਾਂ ਹੈ, ਜਿੱਥੇ ਖੁਸ਼ ਹੋਇਆ ਉੱਥੇ ਬਹੁਤ ਅਫਸੋਸ ਵੀ ਕੰਮ ਵੀ ਕਰ ਰਿਹਾ ਹੈ। ਕਹਿੰਦੇ ਦੇਖੋ ਅੱਲਾਹ ਤਾਲਾ ਕੈਸਾ ਅਚਰਚ ਹੈ, ਕੈਸਾ ਬੇਪਰਵਾਹ ਹੈ, ਮੈਂ ਏਡਾ ਵੱਡਾ ਪਾਤਸ਼ਾਹ ਹੋਵਾਂ ਤੇ ਮੇਰੇ ਘਰੇ ਚੀਜ਼ਾਂ ਨਾ ਹੋਣ। ਇੱਕ ਜਿਹੜੇ ਹਿੰਦੂਆਂ ਦੇ ਪੀਰ ਹੈ ਉਹਨਾਂ ਦੇ ਘਰ ਦੇ ਵਿੱਚ ਵੇਖੋ ਅੱਲਾਹ ਤਾਲਾ ਨੇ ਇਹ ਚੀਜ਼ਾਂ ਰੱਖੀਆਂ ਹੋਈਆਂ, ਕੈਸਾ ਬੇਪਰਵਾਹ ਹੈ। ਉਹ ਲਾਲਚ ਕਰਨ ਲੱਗਿਆ ਵੀ ਮੇਰੇ ਘਰ ਵਿੱਚ ਮੇਰੇ ਖਜ਼ਾਨੇ ਵਿੱਚ ਇਹ ਕਿਉਂ ਨਹੀਂ ਸੀ। ਉਹ ਵੀ ਕਹਿੰਦੇ ਉਹਨਾਂ ਦੇ ਅੱਗੇ ਬੇਨਤੀ ਪੱਤਰ ਲਿਖਣ ਨਾਲ ਬੇਨਤੀਆਂ ਕਰਨ ਨਾਲ ਕਿਤੇ ਮੈਨੂੰ ਹਾਸਲ ਹੋਈਆਂ ਹਨ। ਦਾਰਸ਼ਕੋ ਨੇ ਇਸ ਨੂੰ ਸਮਝਾਇਆ ਕਿਉਂਕਿ ਇਹ ਸਿਆਣਾ ਸੀ। ਕਹਿੰਦੇ ਪਿਤਾ ਤੂੰ ਐਸਾ ਲਾਲਚ ਨਾ ਕਰ, ਹਿਰਸ ਨਾ ਕਰ, ਜਿਹੜਾ ਵੀ ਖੁਦਾ ਹੈ ਉਹ ਫਕੀਰਾਂ ਦਾ ਹੀ ਹੈ, ਫਕੀਰਾਂ ਵਿੱਚ ਤੇ ਖੁਦਾ ਵਿੱਚ ਕੋਈ ਭੇਦ ਨਹੀਂ ਹੁੰਦਾ ਹੈ। ਇਹ ਗੁਰੂ ਨਾਨਕ ਸਾਹਿਬ ਤਾਂ ਆਪ ਹੀ ਖੁਦਾ ਸਨ, ਇਸ ਕਰਕੇ ਤੂੰ ਪਿਛੋਕੜ ਨੂੰ ਵੇਖ, ਆਪਣੇ ਵੱਡ ਵਡੇਰਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਕੀ ਨਹੀਂ ਬਖਸ਼ਿਆ। ਪੁਰਖ ਦਰ ਦਰ ਰਾਜ ਭਾਗ ਹੈ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੀ ਹਾਸਲ ਹੋਇਆ। ਹਰੜ ਤੇ ਲੌਂਗ ਦੀ ਗੱਲ ਕਿਹੜੀ ਹੈ, ਜਿਸ ਤਖ਼ਤ ਉੱਪਰ ਅਸੀਂ ਬੈਠੇ ਹਾਂ ਇਹ ਵੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ। ਇਸ ਕਰਕੇ ਵੀ ਇਹ ਲਾਲਚੀ ਹੇਲੀ ਨਾਣ ਇਹਦੇ ਵਿੱਚ ਕੁਝ ਨਹੀਂ ਹੈ। ਕਹਿੰਦਾ ਵੀ ਠੀਕ ਤੂੰ ਕਹਿੰਦਾ ਵੀ ਜਿਨ੍ਹਾਂ ਦੇ ਅੰਦਰ ਲਾਲਚ ਨਹੀਂ ਹੈ, ਜਿਨ੍ਹਾਂ ਦੇ ਅੰਦਰ ਸਬਰ ਸੰਤੋਖ ਹੈ, ਉਹ ਤਾਂ ਵੀ ਆਪ ਹੀ ਖੁਦ ਖੁਦਾ, ਉਹ ਅੱਲਾਹ ਤਾਲਾ ਦਾ ਰੂਪ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਬਾਕੀ ਸਤਿਗੁਰਾਂ ਦੀ ਸਿਫਤ ਕਰਕੇ ਫਿਰ ਇਸ ਤੋਂ ਰਹਿਤ ਹੋਇਆ ਹੈ। ਇਹ ਪ੍ਰਸੰਗ ਆਪਾਂ ਕੱਲ ਸਰਵਣ ਕੀਤਾ ਸੀ। ਆਹ ਹੈ ਵੀ ਜਿਹੜੇ ਕੋਈ ਦੁਨੀਆਂ ਦੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਹੋਏ ਹੈ, ਅਖੀਰੀ ਜਿਉਣੋ ਕੋਈ ਉਹਨਾਂ ਨੂੰ ਕੋਈ ਕਿਸੇ ਚੀਜ਼ ਦੀ ਵਸਤੂ ਦੀ ਲੋੜ ਪਈ ਹੈ ਜਿਹੜੀ ਕਿਤੋਂ ਨਹੀਂ ਦੁਨੀਆਂ ਤੋਂ ਹਾਸਲ ਹੋ ਸਕੀ, ਉਹ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਹਾਸਲ ਹੋ ਗਈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਘਰ ਹੈ ਸਭ ਤੋਂ ਮਹਾਨ ਤੋਂ ਮਹਾਨ ਹੈ। ਧੰਨ ਉਹ ਗੁਰਮੁਖ ਗੁਰਸਿੱਖ ਹੈ ਜਿਹੜੇ ਐਸੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨਾਲ ਨਾਮ ਬਾਣੀ ਦੁਆਰਾ ਜੁੜੇ ਰਹਿੰਦੇ ਤੇ ਜੋੜਦੇ ਰਹਿੰਦੇ ਨੇ। ਅੱਜ ਜਿਵੇਂ ਅੱਗੇ ਇਤਿਹਾਸ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਆ ਰਿਹਾ, ਕਿਸੇ ਗਰੀਬਣੀ ਮਾਈ ਨੂੰ ਗੁਰੂ ਮਹਾਰਾਜ ਪ੍ਰਸ਼ਾਦਾ ਸ਼ਕਤੀ ਨਿਹਾਲੋ ਨਿਹਾਲ ਕਰ ਰਹੇ, ਬਖਸ਼ਾਂ ਕਰ ਰਹੇ। ਉਹ ਜਿਵੇਂ ਵੀ ਆਉਂਦਾ ਆਪਾਂ ਸੁਣੀਏ ਪ੍ਰੇਮ ਪਿਆਰ ਨਾਲ।
ਇਹ ਸ੍ਰੀ ਸਤਿਗੁਰੂ ਮਹਿਤ ਪ੍ਰਤਾਪੰ
ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਗੁਰਸਿੱਖੋ ਸਰੋਤਾ ਜਨੋ ਇਸ ਤਰ੍ਹਾਂ ਸਤਿਗੁਰੂ ਹਰਿਰਾਏ ਸਾਹਿਬ ਜੀ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ
ਜਗਤ ਵਿਖੈ ਹੋਵਤ ਵਿਸਤਾਰ
ਕਿੱਧਰ ਕਿੱਧਰ ਵੀ ਸੰਸਾਰ ਦੇ ਵਿਚ ਹਰ ਪਾਸੇ ਵਿਸਥਾਰ ਹੋ ਰਿਹਾ ਫੈਲ ਰਿਹਾ ਹੈ
ਆਵ ਹੈ ਦੇਸਵ ਦੇਸਨ ਸੰਗਤ
ਇਸ ਕਰਕੇ ਦੇਸਾਂ ਅਤੇ ਪ੍ਰਦੇਸਾਂ ਤੋਂ ਸਿੱਖ ਸੰਗਤਾਂ ਚੱਲ ਚੱਲ ਕੇ ਆਉਂਦੀਆਂ ਨੇ
ਦਰਸ਼ਨ ਕਰ ਅਰਪਾ ਉਪਹਾਰ
ਗੁਰੂ ਹਰਿਰਾਏ ਸਾਹਿਬ ਜੀ ਦੇ ਖੁੱਲੇ ਦੁਦੇ ਦਰਸ਼ਨ ਕਰ ਕਰਕੇ ਆਪੋ ਆਪਣੀਆਂ ਭੇਟਾਵਾਂ ਅਰਪਦੀਆਂ ਹਨ
ਮਨ ਵਾਸਤ ਸਿੱਖ ਪਾਵਤ ਹੈ ਫਲ
ਜਿੰਨੇ ਗੁਰੂ ਕੇ ਸਿੱਖ ਸੇਵਕ ਗੁਰੂ ਹਰਿਰਾਏ ਸਾਹਿਬ ਜੀ ਦਰਸ਼ਨ ਕਰਦੇ ਮਨ ਇੱਛਤ ਫਲਾਂ ਨੂੰ ਪਾਉਂਦੇ ਹੈ
ਹਰੇ ਅਗਰ ਅਰਦਾਸ ਉਚਾਰ
ਅੱਗੇ ਖੜਿਆ ਹੋ ਕੇ ਸਤਿਗੁਰੂ ਅਰਦਾਸਾਂ ਕਰਦੇ ਨੇ ਬੇਨਤੀਆਂ ਕਰਦੇ ਨੇ
ਕੀਰਤਪੁਰ ਮੈਂ ਧੀਰ ਹੋਤ ਨਿਤੋ
ਜਦੋਂ ਵੀ ਗੁਰੂ ਮਹਾਰਾਜ ਜੀ ਸਭਾ ਵਿਚ ਆਉਂਦੇ ਹੈ ਕੀਰਤਪੁਰ ਸਾਹਿਬ ਦੇ ਵਿਚ ਹਰ ਪਾਸੇ ਤੋਂ ਸੰਗਤਾਂ ਦੀ ਭੀੜ ਹੁੰਦੀ ਹੈ
ਅਰਜ ਗੁਜ਼ਾਰ ਹੈ ਮੇਰੇ ਹਜ਼ਾਰ
ਹਜ਼ਾਰਾਂ ਦੀ ਤਦਾਦ ਵਿਚ ਗੁਰੂ ਕੇ ਸਿੱਖ ਸੇਵਕ ਮਿਲ ਕੇ ਮਹਾਰਾਜ ਅੱਗੇ ਬੇਨਤੀਆਂ ਕਰਦੇ ਨੇ
ਇੱਕ ਗੁਰਦਾ ਸਰਦਾ ਸਤਿਗੁਰ ਕੀ
ਇਸੇ ਤਰ੍ਹਾਂ ਇੱਕ ਸ੍ਰੀ ਕੀਰਤਪੁਰ ਸਾਹਿਬ ਦੇ ਵਿਚ ਰਹਿਣ ਵਾਲੀ ਇੱਕ ਬਿਰਧ ਮਾਤਾ ਸੀ ਜਿਹਨੂੰ ਸਤਿਗੁਰੂ ਦੀ ਉੱਪਰ ਅਸਾਈ ਸ਼ਰਧਾ ਹੈ ਸੀ
ਪ੍ਰੇਮਾ ਭਗਤ ਹਿਰਦੈ ਲਿਵਲਾਏ
ਹਿਰਦੇ ਵਿਚ ਪ੍ਰੇਮਾ ਭਗਤੀ ਹੈ ਜਿਸ ਕਰਕੇ ਹਮੇਸ਼ਾ ਪ੍ਰੇਮ ਨਾਲ ਭਗਤੀ ਕਰਦੀ ਹੋਈ ਆਪਣੀ ਮਨ ਬਿਰਤੀ ਇਹ ਲਾ ਕੇ ਰੱਖਦੀ ਹੈ ਗੁਰੂ ਦੇ ਚਰਨਾਂ ਵਿਚ
ਰਹਿ ਧਿਆਨ ਨਿਸਦਿਨ ਗੁਰਮੂਰਤ
ਗੁਰੂ ਹਰਿਰਾਏ ਸਾਹਿਬ ਜੀ ਦਾ ਪਵਿੱਤਰ ਸਰੂਪ ਦਾ ਜਿਹੜਾ ਧਿਆਨ ਹੈ ਦਿਨੇ ਰਾਤ ਮਾਈ ਧਰਦੀ ਹੈ
ਚਿੱਤ ਮੈਂ ਚਿੱਤਵਤ ਬਲ ਵੱਲ ਜਾਏ
ਚਿੱਤ ਵਿਚ ਵੀ ਸੋਚਦੀ ਵਿਚਾਰਦੀ ਹੋਈ ਸਤਿਗੁਰੂ ਦੇ ਸਰੂਪ ਤੋਂ ਬਲਹਾਰ ਕੁਰਬਾਨ ਜਾਂਦੀ ਸਦਕੇ ਹੁੰਦੀ ਹੈ
ਘਰ ਤੇ ਨਿਰਧਨ ਅਸਲ ਨਾ ਪਾਵਣਾ
ਇਸ ਤਰ੍ਹਾਂ ਕਹਿੰਦੇ ਘਰ ਤੋਂ ਵਿਚਾਰੀ ਹੈ ਗਰੀਬਣੀ ਹੈ ਕੋਈ ਮਾਇਆ ਨਹੀਂ ਇਹ ਪਾ ਰਹੀ ਹੈ
ਚਾਹੇ ਕਰਬ ਗੁਰਸੇਵ ਬਣਾਏ
ਘਰ ਤੇ ਨਿਰਧਨ ਅਸਲ ਨਾ ਪਾਵੇ ਕਹਿੰਦੇ ਘਰ ਤੋਂ ਕੰਗਾਲ ਹੈ ਵੀ ਇਸ ਤਰ੍ਹਾਂ ਵੀ ਸੋਹਣਾ ਕੋਈ ਭੋਜਨ ਬਣਾ ਕੇ ਮੈਂ ਸਤਿਗੁਰੂ ਨੂੰ ਛਕਾ ਦੇਵਾਂ ਕਹਿੰਦੇ ਕੋਈ ਬੰਦੋਬਸਤ ਨਹੀਂ ਹੋ ਰਿਹਾ ਹੈ
ਚਾਹੇ ਕਰਬ ਗੁਰਸੇਵ ਬਣਾਏ
ਹੁਨਰੇ ਵਿੱਚ ਆਉਂਦੀ ਹੈ ਵੀ ਕਿਵੇਂ ਨਾ ਕਿਵੇਂ ਗੁਰੂ ਹਰਿਰਾਏ ਸਾਹਿਬ ਜੀ ਦੀ ਮੈਂ ਵੀ ਗਰੀਬਣੀ ਮਾਈ ਬਣਾ ਸਵਾਰ ਕੇ ਸੇਵਾ ਕਰਾਂ
ਮਮ ਕਰਦੇ ਕਿਸ ਵਿਧ ਬਨ ਆਵ ਹੈ
ਕਿਉਂਕਿ ਮੈਂ ਗਰੀਬਣੀ ਹੈ ਮੇਰੇ ਹੱਥਾਂ ਤੋਂ ਕਿਵੇਂ ਵੀ ਸਤਿਗੁਰੂ ਸਾਹਿਬ ਦੀ ਜਿਹੜੀ ਸੇਵਾ ਏ ਬਣਿਆਏ ਹੋ ਸਕੇ
ਤਵ ਹੈ ਸਫਲਤਾ ਮੈਂ ਨਿਗ ਪਾਏ
ਮੈਂ ਮੇਰੀ ਜਿਹੜੀ ਗਰੀਬਣੀ ਹੈ ਗੁਰੂ ਮਹਾਰਾਜ ਦੀ ਸੇਵਾ ਕਰਕੇ ਸਫਲਤਾ ਹਾਸਲ ਕਰ ਸਕਾਂਗੀ
ਇੱਕ ਦਿਨ ਧਰਮ ਕਿਰਤ ਕੁਛ ਕਰਕੇ
ਇੱਕ ਦਿਨ ਬਜ਼ੁਰਗ ਮਾਈ ਦੇ ਇਧਰ ਉਧਰ ਧਰਮ ਦੀ ਕਿਰਤ ਕਰਕੇ
ਟਕਾ ਏਕ ਮਿਹਨਤ ਕੋ ਲੀਨੋਂ
ਇੱਕ ਜਿਹੜਾ ਪੈਸਾ ਇਹ ਲੈ ਲੈਣਾ ਕੀਤਾ ਹੈ
ਅਸਲ ਸਮੱਗਰੀ ਕਰੀ ਖਰੀਦਣ
ਅੱਜ ਕੱਲ ਤਾਂ ਇੱਕ ਪੈਸੇ ਦਾ ਕੁਝ ਵੀ ਨਹੀਂ ਨਾ ਆਉਂਦਾ ਹੈ ਉਸ ਵੇਲੇ ਕੁਝ ਪੈਸਾ ਵੀ ਤੇ ਕੌਡੀਆਂ ਵੀ ਧੇਲੀਆਂ ਵੀ ਕੁਛ ਮਹਾਨਤਾ ਰੱਖਦੀਆਂ ਸੀ ਖੂਬੀ ਰੱਖਦੀਆਂ ਇਹਦਾ ਕੁਛ ਬਹੁਤ ਆ ਜਾਂਦਾ ਸੀ ਅਚਾਨੀ ਦਵਾਨੀ ਬਹੁਤ ਸਵਾਰਕਗੀਰੀ ਜਿਹੜੀ ਦੇਗ ਹੈ ਜਦੋਂ ਗੁਰੂ ਮਹਾਰਾਜ ਦਾ ਸਮਾਂ ਸੀ ਉਸ ਵੇਲੇ ਇੱਕ ਕੜਾਹਾ 125 ਦੀ ਦੇਗ ਨਾਲ ਭਰ ਜਾਂਦਾ ਸੀ ਅੱਜ ਕੱਲ੍ਹ ਸਮਾਂ ਦਾ ਕੁਛ ਨਹੀਂ ਬਣਦਾ ਹੈ ਯਾਨੀ ਸਾਰੀ ਜ਼ਿੰਦਗੀ ਵਿੱਚ ਕੋਈ ਕੋਈ ਗੁਰਸਿੱਖ ਹੈ ਜਿਹੜਾ 125 ਦੀ ਦੇਗ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਿਆ ਕੇ ਕਰਾਉਂਦਾ ਸੀ ਇਹ ਸਭ ਤੋਂ ਮਹਾਨ ਸੀ ਇਸੇ ਤਰ੍ਹਾਂ ਗੁਰੂ ਕਰਮੀਧਰ ਜੀ ਨੇ ਵੀ ਫਿਰ ਜਦੋਂ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਉਸ ਵੇਲੇ ਵੀ ਇਹ ਬਚਨ ਕੀਤੇ ਸਨ ਜੋ ਵੀ ਗੁਰੂ ਕਾ ਸਿੱਖ ਹੈ ਧਰਮ ਦੀ ਕਿਰਤ ਕਰਕੇ ਇਹਦੇ ਵਿੱਚੋਂ ਬਈ 125 ਦੀ ਦੇਗ ਦਾ ਜ਼ਿੰਦਗੀ ਵੀ ਜ਼ਰੂਰ ਕਰਵਾਏ ਸੋ ਇਸਾ ਹੈ ਜਦੋਂ 125 ਕਿਤੇ ਮਹਾਨ ਦਾਤਾ ਘਰ ਨਸ਼ੇ ਦੇਖ ਲਓ ਵੀ ਕਿੰਨਾ ਮਹਾਨਤਾ ਕਿੰਨਾ ਰਾਸ਼ਨ ਪਾਣੀ ਉਹਦਾ ਆਉ ਜਾਂਦਾ ਸੀ ਕਹਿੰਦੇ ਉਸ ਤਕੜੇ ਦੇ ਨਾਲ ਇਸਨੇ ਸਾਰੀ ਜਿਹੜੀ ਸਮੱਗਰੀ ਹੈ ਰਸ ਪਾਣੀ ਵਾਲੀ ਖਰੀਦ ਲੈਣਾ ਕੀਤੀ ਹੈ
ਨਿਜ ਗ੍ਰਹਿ ਆਏ ਲਿਪ ਬੋਤੀ ਨੂੰ
ਫਿਰ ਆਪਣੇ ਘਰ ਦੇ ਵਿਚ ਆ ਕੇ ਜਿੰਨਾ ਘਰ ਹੈ ਵਿਹੜਾ ਹੈ ਬਾਹਰਲਾ ਸਥਾਨ ਹਰ ਪਾਸੇ ਉਹਨੂੰ ਲੇਪਣ ਕੀਤਾ ਹੈ
ਆਪਣੇ ਵਸਤਰ ਬਖਾਰਨ ਕਰਕੇ
ਫਿਰ ਆਪਣੇ ਜਿਹੜੇ ਵਸਤਰ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਸੁਥਰੇ ਕੀਤਾ ਧੋ ਲਿਆ ਹੈ
ਜਲ ਮੱਜਣ ਤੇ ਹੋਇਆ ਮਲਹੀਨ
ਜਲ ਦੇ ਨਾਲ ਕਹਿੰਦੇ ਇਸ ਤਰ੍ਹਾਂ ਇਸ਼ਨਾਨ ਸਨਾਨ ਕਰਕੇ ਮੈਲ ਧੋਵੇ ਸ੍ਰਹਿਤ ਹੋ ਗਈ ਸਵੱਛ ਹੋ ਗਈ ਹੈ।
ਸਭ ਵਿਧ ਸੁਚਤੇ ਇਕੱਠੇ ਕਰਤਾ ਹੈ,
ਸਭ ਤਰ੍ਹਾਂ ਦੀ ਕਹਿੰਦੇ ਵਿਧੀ ਨਾਲ ਸਭ ਤਰ੍ਹਾਂ ਦੇ ਤਰੀਕੇ ਨਾਲ ਜਿੰਨੀ ਵੀ ਸਮੱਗਰੀ ਹੈ ਸੁਚਮ ਦੇ ਨਾਲ ਇਕੱਠੀਆਂ ਕਰਕੇ
ਹਿਰਦੇ ਪ੍ਰੇਮ ਪ੍ਰਵਾਹ ਪ੍ਰਵੀਨ,
ਜਿਸ ਪ੍ਰਵੀਨ ਮਾਈ ਦੇ ਹਿਰਦੇ ਵਿਚ ਬੜਾ ਪ੍ਰੇਮ ਦਾ ਪ੍ਰਵਾਹ ਵੀ ਚੱਲ ਰਿਹਾ ਹੈ।
ਦੋ ਰੋਟਕਾ ਕਰੀ ਪਕਾਵਨ,
ਇਸ ਤਰ੍ਹਾਂ ਆਟਾ ਗੁੰਨ ਕੇ ਇੱਥੇ ਦੋ ਜਿਹੜੀਆਂ ਰੋਟੀਆਂ ਪ੍ਰੇਮ ਪਿਆਰ ਨਾਲ ਇਸ ਨੇ ਤਿਆਰ ਕਰ ਲਈਆਂ ਪਕਾ ਲਈਆਂ ਹਨ।
ਕ੍ਰਿਤ ਅਰਸਤਾ ਉਪਰੇ ਪਾਏ,
ਹੋਰ ਕੋਈ ਸਬਜ਼ੀ ਦਾਲ ਤਾਂ ਹੁਣ ਬਣ ਨਹੀਂ ਸਕਦੀ ਹੈ। ਕਹਿੰਦੇ ਘਿਓ ਤੇ ਖੰਡ ਇਸ ਨੇ ਇਸ ਤਰ੍ਹਾਂ ਇਕੱਠੇ ਜੇ ਕਰਕੇ ਉਪਰ ਪਾ ਲਿਆ ਹੈ।
ਨਿੱਕੀ ਵਿਧ ਸੌ ਕਰ ਤਿਆਰ ਤੇ,
ਟੰਗੇ ਢੰਗ ਦੇ ਨਾਲ ਇਹ ਪ੍ਰਸ਼ਾਦਾ ਤਿਆਰ ਕਰਕੇ ਉਸ ਨੇ
ਦਸਨ ਮੈਂ ਧਰ ਕਰ ਹਿੱਤ ਲਾਏ,
ਇਸ ਤਰ੍ਹਾਂ ਭਾਂਡੇ ਵਿਚ ਰੱਖ ਕੇ ਤੇ ਬੜਾ ਪ੍ਰੇਮ ਲਾ ਕੇ
ਚਾਦਰ ਮਾਲ ਸਾਥ ਕਰ ਧਰਕੇ,
ਇਸ ਤਰ੍ਹਾਂ ਰੁਮਾਲ ਨਾਲ ਢੱਕ ਕਰਕੇ ਤੇ ਬੜਾ ਪ੍ਰੇਮ ਕਰਕੇ ਹੱਥੇ ਰੱਖ ਕੇ
ਨਿਕਸੇ ਘਰ ਤੇ ਬਾਹਰ ਸਿਧਾਏ,
ਆਪਣੇ ਘਰ ਤੋਂ ਬਾਹਰ ਨਿਕਲੀ ਹੈ ਸਤਿਗੁਰੂ ਦੇ ਤਰਫ ਨੂੰ ਇਹ ਚੱਲ ਪਈ ਹੈ।
ਕਿਉਂ ਪਹੁੰਚੋ ਮੈਂ ਨਿਕਟ ਗੁਰੂ ਕੇ,
ਮੈਂ ਬਈ ਗਰੀਬਣੀ ਮਾਈ ਹੈ ਕਿਵੇਂ ਗੁਰੂ ਵਾਲੇ ਦੇ ਕੋਲ ਹੁਣ ਮੈਂ ਜਾ ਪਹੁੰਚਾ,
ਮੈਂ ਮੈਂ ਗਿਣਤੀ ਕੋ ਉਪਜਾਏ,
ਵਿਚਾਰੀ ਆ ਕੇ ਮਨ ਵਿਚ ਕਈ ਤਰ੍ਹਾਂ ਦੀਆਂ ਗਿਣਤੀਆਂ ਵਿਚਾਰਾਂ ਪੈਦਾ ਕਰ ਰਹੀ ਹੈ।
ਮੇਰੇ ਕਰਤੇ ਲੈ ਅਚਬ ਹੈ,
ਮੇਰੇ ਹੱਥਾਂ ਤੋਂ ਇਹ ਜਿਹੜਾ ਭੋਜਨ ਲੈ ਕੇ ਕਿਵੇਂ ਗੁਰੂ ਹਰਿਰਾਏ ਸਾਹਿਬ ਜੀ ਛਕ ਲੈਣ।
ਲੋਕ ਹਜ਼ਾਰਾਂ ਕੀ ਜਹ ਭੀੜ,
ਜਿੱਥੇ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਹਜ਼ਾਰਾਂ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ।
ਕਾਲ ਕੀ ਮੇਰੀ ਚਿਤਵਨ,
ਮਨ ਵਿਚ ਵਿਚਾਰਾਂ ਕਰਦੀ ਹੈ ਵੀ ਮੇਰੀ ਬਹੁਤ ਸਮੇਂ ਦੀ ਇਹ ਚਿਤਵਨੀ ਸੀ, ਬਹੁਤ ਸਮੇਂ ਦੀ ਇਹ ਇੱਛਾ ਸੀ ਵੀ ਗੁਰੂ ਮਹਾਰਾਜ ਨੂੰ ਮੈਂ ਭੋਜਨ ਛਕਾਵਾਂ।
ਸੇਵਾ ਸਤਿਗੁਰ ਕੇ ਪੀਰ,
ਗੁਰੂ ਮਹਾਰਾਜ ਦੇ ਬਿਲਕੁਲ ਨੇੜੇ ਹੋ ਕੇ ਹਜ਼ੂਰੀ ਵਿਚ ਹੋ ਕੇ ਆਪਣੇ ਹੱਥੀ ਸੇਵਾ ਕਰਾਂ।
ਅੰਤਰ ਜਾਮੀ ਪੁਰਾਣਾ ਕਾਮਨਾ,
ਫਿਰ ਮਨੋ ਮਨੀ ਬੇਨਤੀਆਂ ਕਰਦੀ ਹੈ ਗੁਰੂ ਹਰਿਰਾਏ ਸਾਹਿਬ ਜੀ, ਅੰਤਰ ਜਾਮੀ ਹੈ ਮੇਰੇ ਮਨ ਦੀ ਅਜੇ ਇੱਛਾ ਪੂਰੀ ਕਰਦੇ।
ਦਿਸਾ ਭੀਲਣੀ ਕੀ ਰਘਵੀਰ,
ਇਸ ਤਰ੍ਹਾਂ ਤ੍ਰੇਤੇ ਯੁਗ ਦੇ ਵਿਚ ਰਾਮ ਜੀ ਨੂੰ ਉਹ ਭੀਲਣੀ ਚੇਤੇ ਕਰ ਰਹੀ ਸੀ ਕਿ ਮਹਾਰਾਜ ਮੇਰੇ ਹੱਥਾਂ ਦੇ ਅੱਜ ਜਿਹੜੇ ਇਕੱਠੇ ਕੀਤੇ ਬੇਰ ਆਏ, ਛਕੋ ਮਹਾਰਾਜ, ਹਾਂ ਮੈਨੂੰ ਮਹਾਰਾਜ ਦਰਸ਼ਨ ਦੇ ਕੇ ਨਿਹਾਲ ਕਰੋ। ਗੁਰੂ ਵੀ ਰਾਮ ਜੀ ਉਹ ਗਏ ਸਨ ਤੇ ਉਹਦੇ ਬੇਸ਼ੱਕ ਕੇ ਉਸਨੂੰ ਹਾਲ ਕੀਤਾ ਸੀ। ਕਹਿੰਦੇ ਇਸ ਤਰ੍ਹਾਂ ਜਿਹੜੇ ਭੀਲੀ ਮੈਨੂੰ ਭਾਗ ਲਾਏ ਸੀ, ਇਸ ਤਰ੍ਹਾਂ ਮੈਨੂੰ ਗਰੀਬਣੀ ਨੂੰ ਗੁਰੂ ਹਰਿਰਾਏ ਸਾਹਿਬ ਜੀ ਇਹ ਭਾਗ ਲਾਇਆ ਦੇ ਭੋਜਨ ਛੱਕ ਕੇ।
ਪ੍ਰੇਮ ਪਰਖਣਾ ਹੈ ਗੁਰ ਹਰ ਕੇ,
ਖਿਆਲ ਕਰ ਰਹੀ ਹੈ ਵੀ ਹਰੀ ਦੇ ਘਰ ਵਿਚ ਤੇ ਗੁਰੂ ਘਰ ਦੇ ਵਿਚ ਵੀ ਪ੍ਰੇਮ ਦੀ ਹੀ ਇਕ ਪਛਾਣ ਹੈ।
ਦੰਦਰ ਲਏ ਸਦਾਮੇ ਚੀਰ,
ਦੁਆਪਰ ਯੁਗ ਦੇ ਵਿਚ ਜਿਹੜੇ ਕਲਾਸ ਫੈਲੋ ਕ੍ਰਿਸ਼ਨ ਜੀ ਤੇ ਸੁਦਾਮਾ ਜੀ ਸਨ, ਉਹਦੇ ਕੋਲੋਂ ਕਹਿੰਦੇ ਚੌਲ ਹੀ ਭਗਵਾਨ ਨੇ ਲੈ ਲਏ ਸਨ।
ਗਿਣਤੀ ਬਿਣਤੀ ਕੀ ਥਾਨਤ,
ਇਸ ਤਰ੍ਹਾਂ ਕਹਿੰਦੇ ਉਹ ਵਿਚਾਰਾਂ ਕਰ ਕਰਕੇ ਗੁਰੂ ਮਹਾਰਾਜ ਨੂੰ ਬੇਨਤੀਆਂ ਕਰ ਰਹੀ ਹੈ।
ਸਤਿਗੁਰੂ ਨੇ ਜਾਣੀ ਸਭ ਬਾਤ,
ਸਤਿਗੁਰੂ ਹਰਿਰਾਏ ਸਾਹਿਬ ਜੀ ਅੰਤਰ ਜਾਮੀ ਹੈ, ਸਭਾ ਵਿਚ ਬੈਠਿਆਂ ਸਾਰੀ ਗੱਲਬਾਤ ਜਾਣ ਲਈ ਹੈ।
ਭਾਈ ਅਰੂੜ ਅਖੇਰ ਕਰੇ
ਉਸੇ ਵੇਲੇ ਦੀਵਾਨ ਹਾਲ ਪੂਜਾ ਛੱਡ ਕੇ ਗੁਰੂ ਮਹਾਰਾਜ ਘੋੜੇ ਉਪਰ ਸਵਾਰ ਹੋ ਗਏ।
ਪੂਰਨ ਤੇਜ ਸਮਾਰਗ ਜਾਤ,
ਬੜੀ ਤੇਜ਼ੀ ਨਾਲ ਜਿੱਧਰੋਂ ਮਾਤਾ ਕਹਿੰਦੇ ਭੋਜਨ ਲਿਆ ਕੇ ਖੜੋਤੀ ਉਸ ਤਰਫ ਨੂੰ ਜਾ ਰਹੇ ਹੈ।
ਚੜੇ ਸਵਾਰ ਚੜੇ ਸੰਗ ਸਵਾਰ ਸੈਂਕੜੇ,
ਸੈਂਕੜਿਆਂ ਦੀ ਤਾਦਾਦ ਵਿਚ ਜਿਹੜੇ ਘੋੜ ਸਵਾਰ ਉਹ ਵੀ ਨਾਲ ਹੀ ਚੜ ਪਏ ਨੇ।
ਆਜਤ ਕਹੇ ਆਏ ਪਸ਼ਚਾਤ,
ਇਨ੍ਹਾਂ ਦੇ ਹੱਥਾਂ ਵਿਚ ਸ਼ਸਤਰ ਪੜੇ ਫੜੇ ਹੋਏ ਆ ਤੇ ਪਿੱਛੇ ਪਿੱਛੇ ਗੁਰੂ ਹਰਿਰਾਏ ਸਾਹਿਬ ਜੀ ਦੇ ਚਲੇ ਆ ਰਹੇ ਹੈ।
ਚੰਚਲ ਕਰਤ ਤੁਰੰਤ ਪਦਾਵਤ,
ਉਸ ਵੇਲੇ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਘੋੜੇ ਨੂੰ ਚੰਚਲ ਤੇਜ ਕਰਦੇ ਹੋਏ ਨਚਾਟ ਪਾ ਰਹੇ ਕੁਦਾ ਰਹੇ ਹੈ।
ਅਤ ਸੋਭਾ ਭਾਰਤ ਅਰਦਾਸ,
ਇਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਘੋੜੇ ਉਪਰ ਚੜੇ ਚਲਦੇ ਹੋਏ ਬੜੀ ਕਹਿੰਦੇ ਵਧਾਤ ਕੀ ਪ੍ਰਗਟ ਹੀ ਜਾਂ ਉਜਲ ਹੀ ਸ਼ੋਭਾ ਧਾਰ ਰਹੇ ਹੈ।
ਚਾਰ ਸੌ ਪੰਜ ਸੌ ਖਰੀ ਹੋਏ ਇੱਕ ਥਲ,
ਇਹ ਦਰਜਰੀ ਹੈ ਬਿਰਧ ਮਾਤਾ ਹੈ, ਰਸਤਾ ਛੱਡ ਕੇ ਪਾਸੇ ਹੋ ਕੇ ਇੱਕ ਥਾਂ ਤੇ ਖੜੋਤੀ ਹੋਈ ਹੈ।
ਮਨ ਤੇ ਚਰਨ ਬੰਦਨਾ ਕੀਨ,
ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਹੋਏ ਆਪਣੇ ਮਨ ਕਰਕੇ ਅੰਦਰੋਂ ਅੰਦਰੀ ਇਹਨੇ ਭਾਵਨਾ ਨਾਲ ਨਮਸਕਾਰ ਕੀਤੀ ਹੈ।
ਜਾਤ ਬੈਰ ਕਿਵੇਂ ਅਚਬਹ ਮੁਝ ਕੇ
ਖਿਆਲ ਵਿਚਾਰ ਕਰਨ ਲਈ ਗੁਰੂ ਹਰਿਰਾਏ ਸਾਹਿਬ ਜੀ ਤਾਂ ਹੁਣ ਘੋੜੇ ਚੜ ਕੇ ਬਾਹਰ ਨੂੰ ਜਾ ਰਹੇ ਹੈ, ਹੁਣ ਮਾਰ ਮੇਰੇ ਹੱਥਾਂ ਤੋਂ ਕਿਵੇਂ ਭੋਜਨ ਛਕ ਲੈਣਗੇ।
ਭਈ ਵਿਪਲ ਸੇਵਾ ਉਰਤੀ ਨੂੰ
ਜਾਣ ਰਹੀ ਹੈ ਵੀ ਇਹ ਜਿਹੜੀ ਮੈਂ ਗੁਰੂ ਮਹਾਰਾਜ ਵਾਸਤੇ ਸੇਵਾ ਕਰਨੀ ਚਾਹੁੰਦੀ ਸੀ ਪ੍ਰਸ਼ਾਦੇ ਪਕਾ ਕੇ ਲਈ, ਇਹ ਤਾਂ ਨਿਸ਼ਫਲ ਜੀ ਹੋਈ ਲੱਗਦੀ, ਇਹ ਨੀ ਹੁਣ ਛਕਣਗੇ।
ਹੋਏ ਬਲਿਹਾਰ ਸਰੂਪ ਲੋਕ ਤੋਂ
ਇਸ ਤਰ੍ਹਾਂ ਚਤਵਨੀਆਂ ਕਰਦੀ ਗੁਰੂ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਦੇਖ ਦੇਖ ਕੇ ਬਿਰਧ ਮਾਤਾ ਨਿਹਾਲੋ ਨਿਹਾਲ ਹੋ ਰਹੀ ਹੈ।
ਸੰਮਤ ਦਿਸਕ ਬੈਸ ਨਵੀਨ
ਸਤਿਗੁਰੂ ਹਰਿਰਾਏ ਸਾਹਿਬ ਜੀ ਨਵੇਂ ਉਮਰ 20 ਸਾਲਾਂ ਲਈ ਹੈ।
ਦਰਗਾਹ ਸਿੱਖਣੀ ਸਰਦਾ ਅਵਕ ਤੋਰ
ਬਿਰਧੇ ਮਾਈ ਹੈ ਗੁਰੂ ਕੀ ਸਿੱਖਣੀ ਹੈ ਬਹੁ ਬੇਅੰਤ ਹੀ
ਹਰੀ ਭਾਵ ਤੇ ਭੋਜਨ ਲੀਨ
ਨੇ ਜਾਣ ਲਿਆ ਵੀ ਬੜੇ ਪ੍ਰੇਮ ਪਿਆਰ ਨਾਲ ਇਹ ਭੋਜਨ ਬਣਾ ਕੇ ਹੁਣ ਖੜੋਤੀ ਹੋਈ ਹੈ ਰਸਤੇ ਵਿਚ।
ਦਨ ਸਵਾਰ ਭਜਾਵਤ ਆਵਤ
ਜਿੰਨੇ ਘੋੜਾ ਸਵਾਰ ਆਪੋ ਆਪਣੇ ਘੋੜਿਆਂ ਨੂੰ ਗੁਰੂ ਮਹਾਰਾਜ ਦੇ ਪਿੱਛੇ ਭਜਾਈ ਜਾਂਦੇ
ਮਗ ਕੀ ਧੂੜ ਉੱਠੀ ਸਵਾਰ
ਉਸ ਵੇਲੇ ਰਸਤੇ ਵਿਚ ਬੜੀ ਕਹਿੰਦੇ ਧੂੜ ਉੱਡ ਖੜੋਤੀ ਹੈ।
ਕਹਿ ਸਤਿਗੁਰ ਨੇ ਸਾਨੂੰ ਟਿਕਾਏ
ਜਿੰਨੇ ਘੋੜਾ ਸਵਾਰ ਕਹਿੰਦੇ ਘੋੜਿਆਂ ਨੂੰ ਡਰਾਈ ਆ ਰਹੇ ਸੀ ਗੁਰੂ ਮਹਾਰਾਜ ਨੇ ਕਹਿ ਕੇ ਸਾਰਿਆਂ ਨੂੰ ਪਿੱਛੇ ਨੂੰ ਹੋਕਿਆ ਹਟਾਇਆ ਹੈ।
ਰੰਗੋ ਅਟਕੋ ਨਾ ਆਓ ਅਗਾਰੋ
ਇਸ਼ਾਰਾ ਕਰ ਦਿੱਤਾ ਵੀ ਸਾਰੇ ਇੱਥੇ ਪਿੱਛੇ ਟਿਕੇ ਆ, ਕੋਈ ਨਾ ਅੱਗੇ ਆਉਣਾ ਕਰੋ।
ਫੇਰ ਤੁਰੰਗੋ ਨਿਕਟ ਤਿਸ ਗਮਨੇ
ਇਸ ਤਰ੍ਹਾਂ ਘੋੜ ਸਵਾਰਾਂ ਨੂੰ ਪਿੱਛੇ ਰੋਕ ਕੇ ਆਓ ਮਹਾਰਾਜ ਘੋੜਾ ਜਾ ਮੋੜ ਕੇ ਜਿੱਥੇ ਉਹ ਮਾਈ ਖੜੋਤੀ ਉਧਰ ਨੂੰ ਚੱਲ ਪਏ।
ਅੰਤਰ ਜਾਮੀ ਕਰਿਓ ਉਚਾਰੋ
ਅੰਦਰ ਦੀਆਂ ਜਾਣ ਵਾਲੇ ਸਤਿਗੁਰੂ ਨੇ ਮਾਈ ਕੋਲ ਜਾ ਕੇ ਵਚਨ ਕਿਹਾ ਹੈ।
ਅੰਕੋ ਸਦਾ ਭਈ ਦੇਹੋ ਮਾਈ
ਮਾਤਾ ਸਾਨੂੰ ਬੜੀ ਭੁੱਖ ਲੱਗੀ ਹੋਈ ਹੈ, ਤੁਸੀਂ ਮਾਤਾ ਜੀ ਸਾਨੂੰ ਕੋਈ ਭੋਜਨ ਦੇ ਦਿਓ।
ਯਾਰ ਆਹਾਰ ਦੋ ਤਾਂ ਕਰ ਧਾਰ
ਕਿਸੇ ਨੇ ਭੋਜਨ ਜਾ ਤਿਆਰ ਕਰਕੇ ਆਪਣੇ ਹੱਥਾਂ ਵਿਚ ਲਿਆਈ ਹੋਇਆ ਹੈ।
ਹੁਣ ਅਫੇਰ ਕੋ ਬਾਹਰ ਗਮਨਾ ਹੈ
ਹਾਂ ਫੇਰ ਇਹ ਵੀ ਮਾਈ ਤੇਰੇ ਹੱਥਾਂ ਦਾ ਭੋਜਨ ਛੱਕ ਕੇ ਫਿਰ ਅਸੀਂ ਬਾਹਰ ਨੂੰ ਜਾਵਾਂਗੇ।
ਤਾਂ ਸੁਰਤ ਹੋਏ ਲੱਗਣਾ ਬਿਲੰਬੋ
ਕਿਉਂਕਿ ਉੱਥੇ ਦੇਰੀ ਲੱਗ ਜਾਏਗੀ, ਜਿਸ ਕਰਕੇ ਫਿਰ ਉੱਥੇ ਤਾਂ ਬਹੁਤ ਭੁੱਖ ਸਹਿਤ ਹੋ ਜਾਵਾਂਗੇ।
ਸੁਣ ਕੇ ਹਰਖੀ ਸੁਧਾ ਸੋ ਬਰਖੀ
ਗੁਰੂ ਹਰਿਰਾਏ ਸਾਹਿਬ ਜੀ ਦੇ ਬਚਨ ਬਾਣੀ ਨੂੰ ਸੁਣ ਕੇ ਖੁਸ਼ ਹੋ ਗਈ ਹੈ, ਮਨੋ ਅੰਮ੍ਰਿਤ ਹੀ ਵਰਸ ਗਿਆ ਇਸ ਲਈ।
ਪਰਖੀ ਪ੍ਰੀਤ ਨਹੀਂ ਲੈ ਅੰਬੋ
ਕਹਿੰਦੇ ਪ੍ਰੀਤੀ ਗੁਰੂ ਮਹਾਰਾਜ ਨੇ ਪਰਖੀ ਹੈ, ਹੱਥ ਧੋਣ ਵਾਸਤੇ ਕੋਈ ਜਲ ਵਗੈਰਾ ਵੀ ਨਹੀਂ ਲਿਆ ਹੈ।
ਹੱਥ ਪਖਾਣ ਦੇ ਲਈ ਭੋਜਨ
ਧੋਤੇ ਤੋਂ ਬਗੈਰ ਹੀ ਇਹ ਮਾਤਾ ਦੇ ਜਿਹੜੇ ਦੋ ਪ੍ਰਸ਼ਾਦੇ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਹੱਥਾਂ ਉੱਪਰ ਲੈ ਲਏ।
ਅਚਵਤ ਸਤਿਗੁਰੂ ਸਿੱਖ ਅਲੰਬੋ
ਸਤਿਗੁਰੂ ਸਾਹਿਬ ਜੋ ਗੁਰਸਿੱਖਾਂ ਦੇ ਆਸਰਾ ਰੂਪ ਘੋੜੇ ਉੱਪਰ ਚੜੇ ਚੜਾਏ ਭੋਜਨ ਛਕਣ ਲੱਗ ਪਏ।
ਵੱਡੋ ਸਵਾਲ ਇਸ ਮੈਂ ਕਹਿ ਖਾਵਤ
ਮਾਰਾ ਬਚਨ ਕਹਿ ਕਹਿ ਕੇ ਮਾਤਾ ਇਹ ਤੇਰੇ ਪ੍ਰਸ਼ਾਦਿਆਂ ਵਿਚ ਬੜਾ ਸਵਾਦ ਹੈ, ਬੜੇ ਰਸ ਨਾਲ ਭਰੇ ਹੋਏ ਹੋ ਕਹਿ ਕਹਿ ਕੇ ਛਕੀ ਜਾ ਰਹੇ।
ਗ੍ਰਹਿ ਲੋਕਨ ਸੈਨਿਕ ਦੰਦੋ
ਜਿੰਨੀ ਗੁਰੂ ਮਹਾਰਾਜ ਦੀ ਫੌਜ ਹੈ ਨਾ ਉਹ ਦੂਰ ਖੜੋਤੀ ਹੋਈ ਸਾਰੀ ਧੱਕ ਰਹੀ ਹੈ।
ਬਿਰਧਾ ਅਜਵਤ ਗੁਰਕੋ ਸਿੱਖ ਕਰ
ਇੱਧਰ ਜਿਹੜੀ ਬਿਰਧ ਮਾਤਾ ਹੈ ਗੁਰੂ ਮਹਾਰਾਜ ਨੂੰ ਭੋਜਨ ਛਕਦਿਆਂ ਵੇਖ ਵੇਖ ਕੇ
ਬੇਨਤੀ ਕਰਤ ਅਨੇਕ ਪ੍ਰਕਾਰ
ਤਰ੍ਹਾਂ ਨਾਲ ਸਤਿਗੁਰੂ ਅੱਗੇ ਬੇਨਤੀਆਂ ਇਹ ਕਰ ਰਹੀ ਹੈ।
ਮੈਂ ਅਨਾਥ ਦਾਸੀ ਪ੍ਰਭ ਤੇਰੀ
ਗੁਰੂ ਹਰਿਰਾਏ ਸਾਹਿਬ ਮਹਾਰਾਜ ਮੈਂ ਤਾਂ ਗਰੀਬਣੀ ਹੈ, ਆਪ ਜੀ ਦੀ ਮਹਾਰਾ ਦਾਸੀ ਵਾਂਗ ਹਾਂ।
ਸਰਦਾ ਰਾਖੀ ਇਸ ਬਾਰ
ਇਸ ਸਮੇਂ ਮਹਾਰਾਜ ਮੇਰੀ ਜਿਹੜੀ ਸ਼ਰਧਾ ਭਾਵਨਾ ਸੀ ਉਹ ਆਪ ਜੀ ਨੇ ਕਾਇਮ ਰੱਖੀ।
ਕਰਮਾ ਬਾਏ ਕਰੇ ਖੀਚਰੀ
ਮੈਂ ਸੁਣਿਆ ਮਹਾਰਾਜ ਦੁਆਪਰ ਦੇ ਯੁੱਗ ਦੇ ਸਮੇਂ ਵਿਚ ਜਿਹੜੀ ਕਰਮਾ ਬਾਈ ਹੋਈ ਹੈ ਨਾ ਉਹਨੇ ਮਹਾਰਾਜ ਭਗਵਾਨ ਨੂੰ ਛਕਾਉਣ ਵਾਸਤੇ ਖਿਚੜੀ ਤਿਆਰ ਕੀਤੀ ਸੀ।
ਜਿਵੇਂ ਅਤਵੀਤਮ ਰੂਪ ਮੁਰਾਰ
ਇਸ ਤਰ੍ਹਾਂ ਮਹਾਰਾਜ ਉਹਨੇ ਛਕੀ ਸੀ, ਉਸੇ ਤਰ੍ਹਾਂ ਮੇਰੇ ਲਈ ਮਹਾਰਾਜ ਤੁਸੀਂ ਮੁਰਾਰੀ ਰੂਪ ਭਗਵਾਨ ਕ੍ਰਿਸ਼ਨ ਰੂਪ ਹੀ ਹੋ।
ਤਰਤ ਰਹੀ
ਦੱਖਣ ਦੀ ਤਰਫ ਇੱਕ ਵਿਦਵਾਨ ਪੰਡਿਤ ਹੋਇਆ ਜਿਹਦਾ ਨਾਮ ਪਰਮਾਨੰਦ ਸੀ। ਇਹਦੇ ਘਰ ਦੇ ਵਿਚ ਇੱਕ ਲੜਕੀ ਨੇ ਜਨਮ ਲਿਆ ਸੀ ਜੋ ਜਨਮ ਦੇ ਸਮੇਂ ਤੋਂ ਲੈ ਕੇ ਭਗਤੀ ਭਾਵ ਵਾਲੀ ਸੀ, ਅੱਠੇ ਵੈਰ ਭਗਤੀ ਵਿਚ ਹੀ ਲੀਨ ਰਹਿੰਦੀ ਸੀ। ਉਹ ਵਿਦਵਾਨ ਪੰਡਿਤ ਜਿਸਦਾ ਨਾਮ ਸ਼ੈਂਤ ਪਰਮਾਨੰਦ ਸੀ ਇਹ ਭਗਤਮਾਲਾ ਵਿਚ ਲਿਖਿਆ ਹੋਇਆ ਸਾਰਾ ਪ੍ਰਸੰਗ। ਉਹ ਕਿਸੇ ਵਿਦਵਾਨ ਪੰਡਿਤ ਦੇ ਨਾਲ ਇਹਦੀ ਸ਼ਾਦੀ ਕਰ ਦਿੱਤੀ ਹੈ, ਪਰ ਉਹ ਇੰਨਾ ਕੋਈ ਚੰਗਾ ਸੂਰਵਾਨ ਨਹੀਂ ਹੈ ਸੀ, ਉਹ ਵੈਸ਼ਨੂੰ ਭਗਤ ਹੈ ਨਹੀਂ ਸੀ। ਅਖੁਲੇ ਅਹੋ ਬ੍ਰਹਮ ਅਕਰੇ ਨਿਸੰਗ ਵੱਡ ਬੱਕਰੇ ਵਾਲੀ ਗੱਲ ਕਰਨ ਵਾਲਾ ਸੀ, ਇਸ ਕਰਕੇ ਉਹ ਦੇਖ ਦੁਖ ਕੇ ਨੇ ਵੀ ਇਹ ਤਾਂ ਪ੍ਰਵਿਰਤੀ ਵਾਲਾ ਹੈ, ਇਧਰ ਭਗਤੀ ਭਾਵ ਵਾਲਾ ਨਹੀਂ ਹੈ। ਫਿਰ ਇਹਨੇ ਉਹ ਪਟੀ ਦਾ ਆਪਣਾ ਤਿਆਗ ਕਰ ਦਿੱਤਾ ਸੀ, ਉਹਨੂੰ ਛੱਡ ਦਿੱਤਾ ਸੀ। ਇਸ ਤਰ੍ਹਾਂ ਫਿਰ ਧਰਮ ਅਸਥਾਨਾਂ ਤੇ ਵਿਚਰਨ ਲੱਗ ਪਈ ਸੀ ਤੇ ਭਗਤੀ ਕਾ ਵੀ ਬਿੰਦਰਾਵਨ ਦੇ ਵਿਚ ਵੀ ਇਹ ਕਰਮਾ ਬਾਈ ਦਾ ਅਸਥਾਨ ਬਣਿਆ ਹੋਇਆ ਹੈ। ਇਸੇ ਤਰ੍ਹਾਂ ਉੜੀਸੇ ਵੀ ਜਿੱਥੇ ਉਹ ਜਗਨਨਾਥ ਹੈ ਉੱਥੇ ਵੀ ਇਹ ਕਰਮਾ ਬਾਈ ਦਾ ਅਸਥਾਨ ਬਣਿਆ ਹੋਇਆ ਹੈ। ਜਾਣੀ ਇਹ ਰੋਜ਼ ਖਿਚੜੀ ਰਿੰਦੀ ਤੇ ਭਗਵਾਨ ਕ੍ਰਿਸ਼ਨ ਜੀ ਜਗਨਨਾਥ ਜੀ ਰੋਜ਼ ਵੀ ਖਿਚੜੀ ਨੂੰ ਭੋਗ ਲਾਉਂਦੇ ਆਪ ਛਕਦੇ ਸਨ। ਐਸਾ ਹੋ ਜਾਣੀ ਭਗਤ ਮਾਲਾ ਵਿਚ ਪ੍ਰਸੰਗ ਆਉਂਦਾ ਹੈ। ਇੱਥੇ ਮਾਈ ਕਹਿ ਰਹੀ ਵੀ ਮਹਾਰਾਜ ਜਿਵੇਂ ਉਹ ਭਗਵਾਨ ਨੇ ਕਰਮਾ ਬਾਈ ਦੀ ਜਿਹੜੀ ਖਿਚੜੀ ਰਿੰਨੀ ਹੋਈ ਛਕੀ ਸੀ, ਇਸੇ ਤਰ੍ਹਾਂ ਮਹਾਰਾਜ ਮੈਂ ਗਰੀਬ ਨੇ ਦੇ ਤੁਸੀਂ ਅੱਜ ਦੋ ਰੋਟੀਆਂ ਮਹਾਰਾਜ ਛਕ ਲਈਆਂ, ਮੇਰੇ ਲਈ ਤਾਂ ਮਹਾਰਾਜ ਤੁਸੀਂ ਮੁਰਾਰੀ ਰੂਪ ਭਗਵਾਨ ਕ੍ਰਿਸ਼ਨ ਰੂਪ ਹੀ ਆ ਟੁਕੇ ਹੋ।
ਕਰਤ ਰਹੀ ਮੈਂ ਯਤਨ ਦੋਏ ਦਿਨ,
ਮਹਾਰਾਜ ਦੋ ਦਿਨ ਤੋਂ ਲੈ ਕੇ ਨਾ ਆਪ ਜੀ ਦੇ ਪ੍ਰਸ਼ਾਦੇ ਛਕਾਉਣ ਲਈ ਮਹਾਰਾਜ ਮੈਂ ਯਤਨ ਕਰਦੀ ਰਹੀ ਹਾਂ, ਇਹ ਮਹਾਰਾਜ ਧਰਮ ਦੀ ਕਿਰਤ ਕਰਦੀ ਰਹੀ ਹਾਂ।
ਤੂੰ ਹਿਤ ਆਨੰਦ ਤਿਆਰ ਆਹਾਰ,
ਹਾਂਜੀ ਮਹਾਰਾਜ ਤੁਹਾਡੇ ਵਾਸਤੇ ਮੈਂ ਇਹ ਭੋਜਨ ਤਿਆਰ ਕਰਕੇ ਲਿਆਂਦਾ ਸੀ।
ਪੂਰਨ ਪ੍ਰੇਮ ਕਰੋ ਕਰ ਕਰਨਾ,
ਆਪ ਜੀ ਨੇ ਮਾਰਾ ਮੇਰੇ ਮਨ ਦਾ ਜਿਹੜਾ ਪ੍ਰੇਮ ਸੀ ਨਾ ਉਹ ਕਿਰਪਾ ਕਰਕੇ ਪੂਰਾ ਕਰ ਦਿੱਤਾ ਹੈ।
ਦੇਨ ਵੰਦ ਜਾਂ ਤੇ ਹੁਕਮ ਨਾਏ,
ਇਸ ਕਰਕੇ ਮਾਰਾ ਤੁਹਾਡਾ ਜਿਹੜਾ ਨਾਮ ਜੀਨਾ ਦੇ ਬੰਧੂ ਹੈ, ਗਰੀਬਾਂ ਨਾਲ ਤੁਸੀਂ ਪਿਆਰ ਕਰਨ ਵਾਲੇ ਹੋ,
ਨਾ ਅਮਾਨੀ ਤੇ ਤੁਮ ਗਾਉਣ ਹੋ,
ਜਿਹੜੇ ਕੁਝ ਅਮਾਨੀ ਲੋਕ ਹੈ ਨਾ ਜਾਤ ਅਮਾਨੀ ਉਹਨਾਂ ਦੇ ਤੁਸੀਂ ਨਹੀਂ ਜਾਂਦੇ ਹੋ।
ਗਏ ਗੁਜ਼ਰ ਕਰ ਭੋਜਨ ਖਾਏ,
ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਵੀ ਉਹ ਦੁਰਯੋਧਨਾਦਿਕ ਅਮਾਨੀਆਂ ਨੂੰ ਛੱਡ ਕੇ ਵਿਦਰ ਦੇ ਘਰ ਦੇ ਵਿਚ ਗਏ ਸੀ। ਉਹ ਲੂਣਾ ਛਾਕ ਛਕਿਆ ਤੇ ਇਸੇ ਤਰ੍ਹਾਂ ਕਿਲੇ ਦੀਆਂ ਛਿੱਲੀਆਂ ਦੇ ਥਾਂ ਉਹ ਛਿੱਲੜ ਹੀ ਛਕ ਲਏ ਸਨ।
ਨਿਜ ਦਾਸਨ ਕੀ ਪ੍ਰਭ ਭਾਵਨਾ,
ਇਹ ਗੁਰੂ ਹਰਿਰਾਏ ਸਾਹਿਬ ਮਹਾਰਾ ਆਪਣੇ ਦਾਸਾਂ ਦੀ ਜਿਵੇਂ ਕਿਵੇਂ ਵੀ ਤੁਸੀਂ ਭਾਵਨਾ ਪੂਰੀਆਂ ਕਰਦੇ ਹੋ।
ਜਾਂ ਤੇ ਵਤਸਲ ਭਗਤ ਕਹਾਏ,
ਇਸੇ ਕਰਕੇ ਮਹਾਰਾ ਆਪ ਜੀ ਭਗਤਾਂ ਦੇ ਪਿਆਰੇ ਕਹਾਉਂਦੇ ਹੋ ਨਾ।
ਦੀਨ ਦਿਆਲ ਕੇ ਬਾਣ ਤੁਮਾਰੇ,
ਮਹਾਰਾ ਗਰੀਬਾਂ ਤੇ ਦਿਆਲਤਾ ਕਰਨੀ ਇਹ ਆਪ ਜੀ ਦੀ ਬਾਣ ਹੈ, ਆਪ ਜੀ ਦਾ ਇਹ ਸੁਭਾਅ ਹੀ ਹੈ।
ਨਿਸ਼ਚਾ ਇਸ ਭਾਈ
ਇਸ ਤੋਂ ਮੇਰਾ ਜਿਹੜਾ ਮਨ ਦਾ ਪੱਕਾ ਭਰੋਸਾ ਵੀ ਗਰੀਬਾਂ ਦੇ ਤੁਸੀਂ ਬੜੇ ਪਿਆਰੇ ਹੋ।
ਕ੍ਰਿਤ ਸਤਾਜਤ ਦੋਨ ਰੋਟਕਾ,
ਘਿਓ ਤੇ ਖੰਡ ਦੇ ਸਹਿਜ ਜਿਹੜੇ ਦੋਵੇਂ ਪ੍ਰਸ਼ਾਦੇ ਸਨ, ਦੋਵੇਂ ਰੋਟੀਆਂ ਸਨ।
ਮਹਾਸੁਖਤ ਜਿਮ ਤੀਨ ਸਖਾਨ,
ਬਹੁਤ ਮਨੁੱਖ ਭੁੱਖਾ ਹੁੰਦਾ ਨਾ, ਇਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਨੇ ਉਹ ਛਕੀਆਂ ਹਨ।
ਮਾਈ ਆਵੋ ਨਿਹਾਲ ਤੂੰ ਹੋਈ,
ਉਸ ਵੇਲੇ ਫਿਰ ਗੁਰੂ ਮਹਾਰਾਜ ਨੇ ਬਚਨ ਕਿਹਾ, ਲੈ ਵੀ ਮਾਤਾ ਤੂੰ ਅੱਜ ਤੋਂ ਨਿਹਾਲੋ ਨਿਹਾਲ ਹੋ ਗਈ।
ਬੰਧਨ ਦੁੱਖ ਦੋ ਕਰੇ ਸਭ ਹਾਨ,
ਜਿੰਨੇ ਦੁੱਖ ਦੇਣ ਵਾਲੇ ਮੋਹ ਮਮਤਾ ਦੇ ਬੰਧਨ ਸੀ ਉਹ ਵੀ ਪ੍ਰਸ਼ਾਦੇ ਛਕਾ ਕੇ ਪ੍ਰੇਮ ਕਰਕੇ ਸਾਰੇ ਤੂੰ ਨਾਸ਼ ਕਰ ਲਏ।
ਤ੍ਰਿਪਤ ਹੋਏ ਇਵਾਂ ਦੇ ਕਰ ਵਰਕੋ,
ਇਸ ਤਰ੍ਹਾਂ ਭੋਜਨ ਛਕ ਕੇ ਤ੍ਰਿਪਤ ਹੋ ਕੇ ਤੇ ਵਰ ਦੇ ਕਰਕੇ ਪੰਗਤੀ ਸ਼ੈਨ ਤੁਹਾਡੇ ਕੋਲ ਛਪੀ ਹੈ। ਇੱਧਰ ਤੁਸੀਂ ਲਿਖ ਲੈਣੀ ਹੈ, ਚਾਪੇ ਵਿੱਚ ਰਹਿ ਗਈ ਹੈ, ਮੇਰੇ ਕੋਲ ਨੋਟ ਕੀਤੀ ਹੋਈ। ਹਾਂਜੀ
ਸਤਿਗੁਰ ਆਦੇ ਪੀਣ ਪਿਆਨ,
ਇਸ ਤਰ੍ਹਾਂ ਗੁਰੂ ਮਹਾਰਾਜ ਨੇ ਭੋਜਨ ਖਹਿ ਕੇ ਵਰ ਦੇ ਕੇ ਅੱਗੇ ਚੱਲਣਾ ਕੀਤਾ ਹੈ।
ਸਿੱਖ ਸੇਵਕ ਸਭ ਸੂਰ ਸੰਗ ਕੇ,
ਹਾਂ ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਗੁਰੂ ਮਹਾਰਾਜ ਦੇ ਨਾਲ ਸੂਰਵੀਰ ਸਨ।
ਦੇਖ ਦੇਖ ਭੇ ਕਿਸਮ ਮਹਾਨ,
ਮਾਤਾ ਦੇ ਹੱਥੋਂ ਭੋਜਨ ਲੈ ਕੇ ਮਹਾਰਾਜ ਘੋੜੇ ਉੱਪਰ ਛਕੇ ਖੜਕੇ ਛਕੀ ਛਕਾਈ ਜਾ ਰਿਹਾ, ਵੇਖ ਵੇਖ ਕੇ ਸਾਰੇ ਹਜਾਰੇ ਹੱਕੇ ਬੱਕੇ ਹੋ ਰਹੇ ਹੈ।
ਸੰਤ ਮਾਨ ਮਨ ਹੋਇਆ ਕਰ ਸਕਦੇ,
ਜਿੰਨੇ ਗੁਰੂ ਕੇ ਸਿੱਖ ਸੇਵਕ ਘੋੜਾ ਸਵਾਰ ਮਨ ਵਿਚ ਬੜੇ ਸ਼ੰਕਾ ਵਾਲੇ ਹੋ ਕੇ
ਮਿਲ ਕਰ ਜੋਰ ਕਰੀ ਅਰਦਾਸ,
ਰਹਿ ਨੀ ਸਕੇ ਮਿਲ ਕਰਕੇ ਮਹਾਰਾਜ ਅੱਗੇ ਬੇਨਤੀ ਵੀ ਕਰ ਦਿੱਤੀ।
ਸ੍ਰੀ ਸਤਿਗੁਰੂ ਇਸ ਬਿਰਧਾ ਡਿੱਗਤੇ,
ਸਤਿਗੁਰੂ ਹਰਿਰਾਏ ਸਾਹਿਬ ਜੀ ਇਹ ਬਜ਼ੁਰਗ ਮਾਤਾ ਦੇ ਕੋਲੋਂ
ਲੈ ਆਹਾਰ ਕੀ ਨਿਮਕ ਦਰਾਸ,
ਦੇਖੋ ਭੋਜਨ ਲੈ ਕੇ ਤੁਸੀਂ ਮੂੰਹ ਵਿਚ ਪਾ ਲਿਆ ਗ੍ਰਾਹੀਆਂ ਬੁਰਕੀਆਂ ਰਾਹੀਂ,
ਜਲ ਸੋ ਹਾਥ ਨਾ ਕਰੇ ਪਕਾਰ,
ਮਹਾਰਾਜ ਤੁਸੀਂ ਕੈਸੀ ਚੱਜ ਨਵੀਂ ਰੀਤੀ ਕਰਦੇ, ਜਲ ਲੈ ਕੇ ਤੁਸੀਂ ਅਜੇ ਹੱਥ ਵੀ ਨਹੀਂ ਧੋਣਾ ਕੀਤੇ,
ਕਰੇ ਨਾ ਤੁਰੇ ਨੀਰ ਨਾ ਪਾਸ,
ਮਾਈ ਕੋਲ ਤਾਂ ਪਾਣੀ ਤਾਂ ਹੈ ਨੀ ਸੀ, ਭੋਜਨ ਛਕਣ ਤੋਂ ਬਾਅਦ ਤੁਸੀਂ ਮਹਾਰਾਜ ਕੋਈ ਝੁੜੀ ਵੀ ਨੀ ਕੀਤੀ ਹੈ,
ਛੱਡੇ ਤੁਰੰਗ ਪਰ ਕੀ ਅਚਵਨ,
ਫਿਰ ਮਹਾਰਾਜ ਵੇਖੋ ਇਹ ਵੀ ਨਵੀਂ ਰੀਤੀ ਹੈ, ਘੋੜੇ ਉੱਪਰ ਚੜਿਆ ਚੜਾਏ ਪ੍ਰਸ਼ਾਦੇ ਛਕ ਲੈਣਾ ਕੀਤੇ,
ਇਹੋ ਕਿਆ ਕਾਰਨ ਕਰੋ ਪ੍ਰਕਾਸ਼।
ਹੇ ਗੁਰੂ ਹਰਿਰਾਏ ਸਾਹਿਬ, ਇਹਦੇ ਵਿੱਚ ਕੀ ਕਾਰਨ ਹੈ ਮਹਾਰਾਜ, ਪ੍ਰਗਟ ਕਰਕੇ ਸਾਨੂੰ ਦੱਸ ਦਿਓ।
ਨਵਤਨ ਜੁਗਤ ਆਪਣੇ ਕੀਨਸ,
ਨਵੀਂ ਤਾਂ ਮਹਾਰਾਜ ਜੁਗਤੀ ਜਿਹੜੀ ਹੈ ਨਾ, ਇਹ ਪਹਿਲਾਂ ਆਪ ਜੀ ਨੇ ਕਦੇ ਨੀ ਕੀਤੀ, ਇਹ ਨਵੀਨ ਕੀਤੀ ਆਪ ਜੀ।
ਨਹ ਪੂਰਵ ਹੋਈ ਇਹ ਰੀਤ,
ਪਹਿਲੇ ਸਮਿਆਂ ਵਿੱਚ ਮਹਾਰਾਜ ਕਿਸੇ ਵੀ ਐਸੇ ਰੀਤੀ ਨੀ ਹੈ, ਨਾ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਕਿਤੇ ਘੋੜੇ ਉੱਪਰ ਚੜਿਆ ਚੜਾਇਆ, ਹੱਥ ਪੈਰ ਧੋਤੇ ਬਿਨਾਂ ਭੋਜਨ ਛਕਿਆ, ਨਾ ਬਾਕੀ ਸਤਿਗੁਰਾਂ ਨੇ। ਅੱਜ ਤੁਸੀਂ ਨਵੀਂ ਰੀਤੀ ਇਹ ਕੀਤੀ ਮਹਾਰਾਜ।
ਸੁੱਚ ਸੋ ਕਰਤ ਆਹਾਰ ਆਪ ਤੋਂ,
ਮਹਾਰਾਜ ਜਦੋਂ ਵੀ ਭੋਜਨ ਬਣਦਾ ਸੀ, ਬੜੇ ਸੁੱਚਮ ਨਾਲ ਬੜੀ ਸਫਾਈ ਨਾਲ ਭੋਜਨ ਛਕਦੇ ਸੀ।
ਅੰਤਰ ਚੌਂਕੇ ਪਰਮ ਪੁਨੀਤ,
ਜਿੱਥੇ ਬੜੀ ਪਵਿੱਤਰਤਾ, ਝਾੜੂ ਬਿਗਾੜੂ ਦਿੱਤਾ, ਜਲ ਛਿੜਕਿਆ ਹੁੰਦਾ ਸੀ, ਉਹ ਲੰਗਰ ਦੇ ਵੀ ਜਾ ਕੇ ਭੋਜਨ ਪੰਗਤ ਵਿੱਚ ਬਹਿ ਕੇ ਛਕਦੇ ਸੀ।
ਸਭ ਕੋ ਮਨ ਸੰਕਟ ਹੈ ਪ੍ਰਭ ਜੀ,
ਹੇ ਪਰਮੇਸ਼ਰ ਸਤਿਗੁਰੂ ਹਰਿਰਾਏ ਸਾਹਿਬ ਜੀ, ਅੱਜ ਮਹਾਰਾਜ ਤੁਸੀਂ ਨਾ ਹੱਥ ਧੋਤੇ, ਘੋੜੇ ਉੱਪਰ ਚੜਿਆ ਚੜਾਇਆ, ਭੋਜਨ ਛਕ ਲਿਆ, ਬਾਅਦ ਵਿੱਚ ਚੁੜੀ ਵੀ ਨਹੀਂ ਕੀਤੀ, ਇਹ ਨਵੀਂ ਰੀਤੀ ਕੀਤੀ। ਇਸ ਕਰਕੇ ਮਹਾਰਾਜ ਅਸੀਂ ਸਾਰੇ ਆਪ ਜੀ ਤੋਂ ਪੁੱਛ ਰਹੇ ਹਾਂ ਸ਼ੰਕਾ ਕਰਕੇ।
ਕਰਾਂ ਵਿਚਾਰਨ ਕਿਸਮਤ ਜੀਤ,
ਜਿਵੇਂ ਮਹਾਰਾਜ ਖੜੋਤੇ ਚਿੱਤ ਵਿਚਾਰ ਜੇ ਹੋ ਕੇ ਵਿਚਾਰਾਂ ਕਰਦੇ ਵੀ ਇਹੋ ਮਹਾਰਾਜ ਨੇ ਐਸੇ ਕਿਉਂ ਕੀਤਾ ਹੈ।
ਸੁਣ ਸਭ ਤੇ ਸਤਿਗੁਰੂ ਮੁਸਕਾਨੇ,
ਗੁਰੂ ਮਹਾਰਾਜ ਸਾਰਿਆਂ ਤੋਂ ਸੁਣ ਕੇ ਥੋੜਾ ਥੋੜਾ ਹੱਸੇ ਨੇ।
ਨਵੇਂ ਵਿਖਾਣੇ ਬਚਨ ਦੇ ਨੀਤ,
ਜਿਵੇਂ ਗੁਰਸਿੱਖਾਂ ਨੇ ਬੇਨਤੀ ਦੇ ਬਚਨ ਕਹੇ ਸੀ, ਆਪ ਜੀ ਨੇ ਕੋਈ ਉੱਤਰ ਵਿੱਚ ਨਹੀਂ ਕਿਹਾ, ਬਚਨ ਨਹੀਂ ਕਿਹਾ।
ਪਸ਼ੂ ਨਾ ਉੱਤਰ ਕਿਸ ਕੋ ਦੀਨਸ,
ਕਿਸੇ ਨੂੰ ਵੀ ਕਿਸੇ ਢੰਗ ਨਾਲ ਗੁਰੂ ਮਹਾਰਾਜ ਨੇ ਤਸੱਲੀ ਬਖਸ਼ੂ, ਜਵਾਬ ਨੀ, ਉੱਤਰ ਨਹੀਂ ਦਿੱਤਾ ਹੈ।
ਗਏ ਖੇਲ ਵੇ ਬਾਹਰ ਸ਼ਿਕਾਰ,
ਉਸੇ ਤਰ੍ਹਾਂ ਕਹਿੰਦੇ ਸ਼ਿਕਾਰ ਖੇਲਣ ਲਈ ਬਾਹਰ ਨੂੰ ਚਲੇ ਗਏ।
ਪਕੜੋ ਮਿਰਗ ਹਰਾਏ ਦੂਰ ਲੱਗ,
ਦੂਰ ਤੱਕ ਗਏ ਕੇ ਤੇ ਜਿਹੜਾ ਮਿਰਗ ਹਰਨ ਹੈ ਨਾ, ਉਹਨੂੰ ਹਰਾ ਕਰਕੇ ਹਵਾ ਕਰਕੇ ਪਕੜ ਲਿਆ ਹੈ।
ਦਾਸ ਗਏ ਰਜੋ ਗਰ ਡਾਰ,
ਉਸੇ ਵੇਲੇ ਜਿਹੜੇ ਦਾਸ ਸਨ, ਜਦੋਂ ਮਿਰਗ ਹੰਭ ਗਿਆ ਨਾ, ਤੇ ਗਲ ਦੇ ਵਿੱਚ ਉਹਦੇ ਰੱਸੀ ਪਾ ਲਈ ਹੈ।
ਹੁਣ ਹਟ ਕਾਰਨ ਜਗ੍ਰਹਿ ਕੋ ਆਏ,
ਇਸ ਤਰ੍ਹਾਂ ਹਰ ਨੂੰ ਜੀਂਦਿਆਂ ਪਕੜ ਕੇ ਫਿਰ ਮੁੜ ਕੇ ਘਰ ਵੱਲ ਨੂੰ ਪਰਤਾਏ।
ਸੈਨ ਸਮੂਹ ਤਰੰਗ ਅਸਵਾਰ,
ਜਿੰਨੀ ਫੌਜ ਹੈ, ਜਿੰਨੇ ਘੋੜ ਸਵਾਰ ਹੈ,
ਮੰਗਲ ਭਏ ਆਨੰਦ ਵਿਲੰਦਾ,
ਜਦੋਂ ਘਰ ਵਿੱਚ ਆਏ ਬੜੇ ਭਾਰੇ ਆਨੰਦ ਆਈ, ਮੰਗਲਾਚਾਰ ਹੋਏ,
ਬੈਠੇ ਸਤਿਗੁਰ ਸਵਾ ਮਝਾਰ,
ਕਿਉਂਕਿ ਗੁਰੂ ਹਰਿਰਾਏ ਸਾਹਿਬ ਜੀ ਹੁਣ ਸਰ ਸਭ
ਸ਼ਿਕਾਰ ਚੜ੍ਹਨ ਕੇ ਸਤਿਗੁਰੂ
ਦੇ ਵੀ, ਜਦੋਂ ਕਿਤੇ ਸਤਿਗੁਰੂ ਸ਼ਿਕਾਰ ਚੜ੍ਹਦੇ ਉਸ ਸਮੇਂ ਦੇ ਵਿੱਚ,
ਹੋਏ ਸਤਿ ਕੋ ਚਹਿਤ ਆਹਾਰ,
ਉਦੋਂ ਗੁਰੂ ਮਹਾਰਾਜ ਨੂੰ ਭੁੱਖ ਲੱਗੇ ਆਉਂਦੀ ਹੈ, ਜਿਸ ਕਰਕੇ ਵੀ ਭੋਜਨ ਛਕਣਾ ਚਾਹੁੰਦੇ।
ਸੁੱਚ ਸੰਜਮ ਅਚਗਨ ਕੀਨਸ,
ਇਸੇ ਕਰਕੇ ਵੀ ਅੱਜ ਬਿਨਾਂ ਸੁੱਚਮ ਤੋਂ, ਬਿਨਾਂ ਕਿਸੇ ਸੰਜਮ ਤੋਂ, ਨਿਯਮ ਤੋਂ ਭੋਜਨ ਮਹਾਰਾਜ ਨੇ ਘੋੜੇ ਉੱਪਰ ਚੜਿਆ ਚੜਾਇਆ ਛਕਿਆ।
ਲੋ ਗੋਦਾ ਤੇ ਨਿਜ ਕਰ ਧਾਰ,
ਇੱਕ ਬਜ਼ੁਰਗ ਮਾਤਾ ਖੜੋਤੀ ਸੀ ਰਸਤੇ ਵਿੱਚ, ਉਹਦੇ ਹੱਥਾਂ ਤੋਂ ਲੈ ਕੇ ਆਪਣੇ ਹੱਥਾਂ ਤੇ ਰੱਖ ਲਿਆ।
ਹੁਣ ਚਿਤਵਨ ਕਰ ਅਗਲੇ ਦਿਨ ਮੈਂ,
ਇਸ ਤਰ੍ਹਾਂ ਦੀ ਚਿਤਵਨੀ ਕਰਕੇ ਸੋਚ ਵਿਚਾਰ ਕਰਕੇ ਅਗਲੇ ਦਿਨ
ਸਿੱਖਣ ਕਰੋ ਅਸਨ ਕੋ ਤਿਆਰ,
ਗੁਰੂ ਕੇ ਸਿੱਖ ਸੇਵਕ ਉਹਨਾਂ ਨੇ ਰਲ ਮਿਲ ਕੇ ਭੋਜਨ ਤਿਆਰ ਕਰ ਲਿਆ।
ਕਹਿੰਦੇ ਅਖੇਰ ਪੰਥ ਮੈਂ ਗਾਉਣੇ,
ਜਦੋਂ ਗੁਰੂ ਮਹਾਰਾਜ ਆਪਣੇ ਸਮੇਂ ਅਨੁਸਾਰ ਕਹਿੰਦੇ ਉਹ ਸ਼ਿਕਾਰ ਕਰਨੀ ਚੜੇ ਤੇ ਰਸਤੇ ਵੀ ਚੱਲੇ ਨੇ।
ਹਤਾਬ ਸੇਵਕ ਹੋਇਆ ਕਰ ਅਗਵਾਈ,
ਉਸੇ ਵੇਲੇ ਗੁਰੂ ਕੇ ਸਿੱਖ ਸੇਵਕ ਗੁਰੂ ਮਹਾਰਾਜ ਦੇ ਘੋੜੇ ਦੇ ਅੱਗੇ ਹੋ ਕੇ
ਕਰ ਕਰ ਅਸਨ ਦੇਣਾ ਬਹੁਤ ਸਾਨੀ,
ਹੱਥਾਂ ਤੇ ਭੋਜਨ ਜਾ ਰੱਖ ਕੇ ਤੇ ਬੜੀਆਂ ਬੇਨਤੀਆਂ ਕਰਨ ਲੱਗ ਪਏ।
ਪ੍ਰਭ ਜੀ ਲੀਜਾ ਭੋਜਨ ਖਾਏ,
ਪਰਮੇਸ਼ਰ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਆਪ ਭੋਜਨ ਛਕ ਲਓ ਜੀ,
ਓਹੇ ਆਪ ਪੁੱਛਦਾ ਸਮਾਂ ਇਸ
ਸਮੇਂ ਮਹਾਰਾਜ ਆਪ ਜੀ ਭੁੱਖ ਸਹਿਤ ਹੋ ਜਾਂਦੇ, ਭੁੱਖ ਲੱਗ ਜਾਂਦੀ ਹੈ,
ਜਾਂ ਤੇ ਹਮ ਆਨੋ ਕਰ ਭਾਏ,
ਇਸ ਕਰਕੇ ਮਹਾਰਾਜ ਅਸੀਂ ਬੜੇ ਪ੍ਰੇਮ ਪਿਆਰ ਨਾਲ ਹੁਣੇ ਭੋਜਨ ਤਿਆਰ ਕਰਕੇ ਲੈ ਆਉਂਦਾ ਹੈ।
ਮਗਰ ਉਸ ਲਵਨ ਅਨੇਕ ਪ੍ਰਕਾਰ ਨੂੰ,
ਮਿੱਠੇ ਵੀ ਹੈ ਮਹਾਰਾਜ ਭੋਜਨ, ਲੂਣ ਵਾਲੇ ਹੈ, ਹੋਰ ਅਨੇਕਾਂ ਤਰ੍ਹਾਂ ਦੇ ਵਿੱਚ ਕਰਾਰੇ ਵੀ ਹੈਗੇ।
ਰੁਚ ਸੋ ਅਚਹੋ ਹੋ ਤ੍ਰਿਪਤਾਏ,
ਰੁਚੀ ਨਾਲ ਇਹ ਭੋਜਨ ਛਕੋ, ਚੰਗੀ ਤਰ੍ਹਾਂ ਤ੍ਰਿਪਤ ਹੋ ਜਾਓ।
ਸੁਣ ਸਤਿਗੁਰੂ ਹਰਿਰਾਏ ਵਖਾਣੇ,
ਉਸ ਵੇਲੇ ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਸੁਣ ਕੇ ਕਿਹਾ, ਹਰਖਾਏ ਦਾ ਹਰਾਏ ਪਾਠ ਕਰ ਲੈਣਾ ਜੀ। ਹਾਂਜੀ,
ਬੇਮਰ ਯਾਦ ਬਣਾਏ ਆਹਾਰ,
ਕਹਿੰਦੇ ਵੀ ਆ ਤਾਂ ਬੇਮਰ ਯਾਦ ਆ, ਤੂੰ ਇਹ ਤੁਸੀਂ ਭੋਜਨ ਬਣਾਉਣਾ ਕੀਤਾ ਹੈ।
ਚੜੇ ਜਾਤ ਆਵੋ ਘੋੜੇ ਉੱਪਰ,
ਹੁਣ ਵੀ ਅਸੀਂ ਘੋੜੇ ਉੱਪਰ ਚੜੇ ਹੋਏ ਜਾ ਰਹੇ ਹਾਂ ਬਾਹਰ ਨੂੰ,
ਤਾਂ ਸਮੋ ਤੁਮ ਕਰੇ ਵਿਚਾਰ,
ਵੀ ਭੋਜਨ ਛਕਣ ਦਾ ਤੁਸੀਂ ਸਮਾਂ ਵਿਚਾਰ ਲਿਆ ਹੈ।
ਸੁੱਚ ਤੇ ਹੋ ਪੁਨੀਤ ਅਸਨ ਜਬ,
ਗੁਰੂ ਕੇ ਲੰਗਰ ਦੇ ਵਿੱਚ ਬੜੀ ਪਵਿੱਤਰਤਾ ਨਾਲ, ਬੜੀ ਸਫਾਈ ਨਾਲ ਭੋਜਨ ਤਿਆਰ ਹੁੰਦਾ ਹੈ।
ਉਚਿਤ ਅਚਨ ਕੇ ਤਬ ਨਿਰਧਾਰ।
ਸਾਰੇ ਨਿਰਣਾ ਕਰ ਲੋ, ਫਿਰ ਗੁਰੂ ਕੇ ਲੰਗਰ ਵਿਚ ਬਹਿ ਕੇ ਪੰਗਤ ਲਾ ਕੇ ਫਿਰ ਭੋਜਨ ਛਕਣ ਯੋਗ ਹੁੰਦਾ ਹੈ।
ਅਬ ਕੈਸੇ ਇਹ ਖਾਏ ਤ੍ਰਿਪਤ ਹੋਏ,
ਹੁਣ ਤੁਸੀਂ ਲੈ ਕੇ ਆਏ ਆ, ਕਿਵੇਂ ਨੂੰ ਖਾ ਕੇ ਅਸੀਂ ਤ੍ਰਿਪਤ ਹੋ ਜਾਈਏ।
ਮਾਰਗ ਮੈਂ ਗਮਨਤ ਇਸ ਬਾਰ,
ਇਸ ਵੇਲੇ ਤਾਂ ਘੋੜੇ ਉੱਪਰ ਚੜ ਕੇ ਅਸੀਂ ਰਸਤੇ ਵੀ ਚੱਲਦੇ ਜਾ ਰਹੇ ਹਾਂ।
ਖਾਸ ਜੋਰ ਸਿੱਖ ਸੰਗਤ ਸਗਰੇ,
ਜਿੰਨੇ ਗੁਰੂ ਕੇ ਸਿੱਖ ਸੰਗਤ ਦੇ ਦਾਸ ਸਨ, ਸਾਰਿਆਂ ਨੇ ਹੱਥ ਜੋੜ ਜੋੜ ਕੇ
ਸੰਗਤ ਪ੍ਰਥਮ ਕੀਨ ਅਰਦਾਸ।
ਪਹਿਲਾਂ ਸ਼ੰਕਾ ਸੀ ਨਾ, ਉਹ ਸੰਸਾਰ ਫਿਰ ਮਹਾਰਾਜ ਅੱਗੇ ਅਰਦਾਸ ਬੇਨਤੀ ਕਰ ਦਿੱਤੀ ਹੈ।
ਗੁਰਦਾ ਦੇ ਤਮਲੀਨ ਇਸ ਭੋਜਨ,
ਕੱਲ ਤਾਂ ਤੁਸੀਂ ਬਜ਼ੁਰਗ ਮਾਤਾ ਤੋਂ ਇਹ ਭੋਜਨ ਲੈ ਲਿਆ ਸੀ,
ਤਬ ਤਾਂ ਨਹੀਂ ਤੋਂ ਜਲ ਪਾਸ,
ਇਸ ਨੂੰ ਤੁਹਾਨੂੰ ਹੱਥ ਧੋਣ ਵਾਸਤੇ ਜਲ ਵੀ ਲੈ ਕੇ ਆਏ ਹਾਂ, ਬਾਕੀ ਸਭ ਪ੍ਰਬੰਧ ਕੀਤਾ। ਉਸ ਵੇਲੇ ਆਪਦੇ ਕੋਲ ਉਸ ਕੋਲ ਕੁਛ ਹੈ ਨਹੀਂ ਸੀ।
ਚੜੇ ਤੁਰੰਗ ਮਹਾਰਤ ਤੇ ਅੱਜ
ਮਾਰਾ ਘੋੜੇ ਉੱਪਰ ਚੜਿਆ ਚੜਾਇਆ, ਤੁਸੀਂ ਰਿਸ਼ੀ ਨਾਲ ਉਹ ਭੋਜਨ ਛਕਿਆ ਸੀ।
ਕਰੀ ਨਾ ਚੜੇ ਫੇਰ ਹਮ ਤਾਸ,
ਅਸੀਂ ਮਾਰਾ ਸਾਰਾ ਕੁਛ ਉੱਥੇ ਖੜੋਤੇ ਵੇਖਦੇ ਹਾਂ। ਭੋਜਨ ਛਕਣ ਤੋਂ ਬਾਅਦ ਆਪ ਜੀ ਨੇ ਜਲ ਲੈ ਕੇ ਕੋਈ ਚੁਣੀ ਵੀ ਨਹੀਂ ਕੀਤੀ ਹੈ।
ਜਾਣੇ ਸੁਧਾ ਹੋਏ ਹੈ ਇਸ ਛੇਨੂੰ,
ਅਸੀਂ ਸਾਰਿਆਂ ਨੇ ਜਾਣੇ ਆ ਵੀ ਇਸ ਸਮੇਂ ਆਪ ਜੀ ਨੂੰ ਭੁੱਖ ਲੱਗੀ ਆਉਂਦੀ ਹੁੰਦੀ ਹੋਵੇ।
ਕਰਿਓ ਪਿਆਰ ਉਧਾਰ ਹਲਾਸ,
ਇਸ ਤਰ੍ਹਾਂ ਮੇਰੇ ਦੇ ਵਿੱਚ ਮਾਰਾ ਬੜਾ ਆਨੰਦ ਧਾਰ ਕੇ ਖੁਸ਼ੀ ਧਾਰ ਕੇ ਭੋਜਨ ਤਿਆਰ ਕੀਤਾ ਗਿਆ ਹੈ।
ਸੋ ਕਿਉਂ ਅਤੇ ਉਹ ਰਚਿਓ ਚਿੱਤ ਉੱਚਤਾ,
ਉਹ ਮਾਰਾ ਕੱਲ ਆਪ ਜੀ ਨੇ ਕਿਵੇਂ ਛਕ ਲਿਆ ਸੀ, ਚਿੱਤ ਵਿੱਚ ਬੜਾ ਕਹਿੰਦੇ ਰੁਚੀ ਸ਼ਬਦ ਜੋਗ ਜਾਣ ਕੇ,
ਇਹ ਕਿਉਂ ਨਾ ਅਤਬੋਹਿਤ ਧਾਰ,
ਇਹ ਸਤਿਗੁਰੂ ਜਿਹੜਾ ਅੱਜ ਅਸੀਂ ਲੈ ਕੇ ਆਉਂਦਾ, ਇਹ ਕਿਉਂ ਨੀ ਪ੍ਰੇਮ ਧਾਰ ਕੇ ਮਾਰਾ ਰੁਚੀ ਨਾਲ ਛਕ ਲੈਂਦੇ।
ਸਭ ਕੇ ਮਨ
ਸਤਿਗੁਰੂ ਹਰਿਰਾਏ ਸਾਹਿਬ ਜੀ, ਜਿੰਨੇ ਆਪ ਜੀ ਦੀ ਹਜ਼ੂਰੀ ਵਿਚ ਅਸੀਂ ਖਲੋਤੇ ਹਾਂ, ਸਾਰਿਆਂ ਦੇ ਮਨਾਂ ਵਿਚ ਬੜੀ ਭਾਰੀ ਸ਼ੰਕਾ ਕੱਲ ਤੋਂ ਹੋ ਰਹੀ ਹੈ।
ਉੱਤਰ ਦੀਜਾ ਕਰੋ ਉਚਾਰ,
ਮਾਰਾ ਉਚਾਰਨ ਕਰਕੇ ਕੋਈ ਨਾ ਕੋਈ ਜ਼ਰੂਰ ਇਹਦਾ ਉੱਤਰ ਦੇਵੋ ਜੀ।
ਅੰਗਰੇਜ਼ ਸ਼ਾਂਤੀ ਹੋਏ ਤਦ ਹੀ
ਮਾਰਾ ਜਦੋਂ ਉੱਤਰ ਦੇਵੋਗੇ, ਸਾਰਿਆਂ ਦੇ ਚਿੱਤ ਵਿਚ ਸੁਖ ਸ਼ਾਂਤੀ ਹੋ ਜਾਏਗੀ।
ਨਾ ਹੈ ਤਾਂ ਕੁਛ ਕੁਛ ਕਰਹਿ ਵਿਚਾਰ,
ਨਹੀਂ ਤਾਂ ਕੋਈ ਕੁਝ ਕਹਿੰਦਾ ਕੋਈ ਕੁਝ ਉਚਾਰਨ ਕਰਦਾ, ਵੀ ਗੁਰੂ ਮਹਾਰਾਜ ਨੂੰ ਵੀ ਚੰਗੀ ਤਰ੍ਹਾਂ ਨਾਗਰੀ ਭੋਜਨ ਹੀ ਛਕਾਉਂਦੇ ਹੋਣਗੇ, ਭੁੱਖਾ ਰੱਖਦੇ ਹੋਣਗੇ ਵੀ ਐਵੇਂ, ਜਾਂ ਵੀ ਇਹ ਠੀਕ ਧੰਗ ਦਾ ਕੋਈ ਵਧੀਆ ਨਹੀਂ ਬਣਾਉਂਦੇ, ਤਾਂ ਮਹਾਰਾਜ ਨੂੰ ਥੋੜਾ ਛਕਦੇ ਹੈ। ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹੇਗਾ।
ਜਾਣੋ ਦਾਸ ਪ੍ਰਕਾਸ਼ੋ ਆਸਾ,
ਇਸ ਕਰ ਮਹਾਰਾ ਆਪਣੇ ਦਾਸ ਜਾਣੋ ਅਤੇ ਆਪਣੇ ਮਨ ਦਾ ਆਸ਼ਾ ਜਿਹੜਾ ਖਿਆਲ ਹੈ ਪ੍ਰਗਟ ਕਰਦੇ ਵੋ ਜੀ।
ਸਭ ਕਹਿਦੇ ਹੋਏ ਨਿਰਧਾਰ,
ਹਾਂਜੀ
ਸਭ ਕੇ ਹਿਰਦੇ ਹੋਏ ਨਿਰਧਾਰ,
ਇਸ ਤਰ੍ਹਾਂ ਮਹਾਰਾਜ ਸਾਰਿਆਂ ਦੇ ਹਿਰਦੇ ਵਿਚ ਇਸ ਗੱਲ ਦਾ ਨਿਰਣਾ ਹੋ ਜਾਏਗਾ, ਸ਼ੰਕਾ ਨਿਵਰਤ ਹੋ ਜਾਏਗੀ।
ਸ੍ਰੀ ਹਰ ਰਾਏ ਭਨਿਓ ਸੁਣ ਸਿੱਖੋ,
ਉਸ ਵੇਲੇ ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਕਿਹਾ, ਇਹ ਵੀ ਗੁਰਸਿੱਖੋ ਸੁਣਨਾ ਕਰੋ,
ਦੁਰਦਾ ਕਹਿਓ ਪੁਨੀਤ ਆਹਾਰ,
ਜਿਹੜੀ ਬਜ਼ੁਰਗ ਮਾਤਾ ਸੀ ਉਹਨੇ ਕੋਈ ਐਵੇਂ ਨੀ ਭੋਜਨ, ਕਹਿੰਦੇ ਬੜੀ ਪਵਿੱਤਰਤਾ ਨਾਲ ਬੜੀ ਸਫਾਈ ਨਾਲ ਤੇ ਸ਼ਰਧਾ ਨਾਲ ਭੋਜਨ ਤਿਆਰ ਕੀਤਾ ਸੀ।
ਮਨ ਸੁਧ ਭਗਤ ਭਾਏ ਸੰਗੁਕਤਾ,
ਮੇਰਾ ਸ਼ੇਰ ਪਵਿੱਤਰ ਨੀ, ਉਹਦਾ ਮਨ ਵੀ ਸ਼ੁੱਧ ਸੀ, ਪ੍ਰੇਮ ਦੀ ਭਗਤੀ ਦੇ ਸਹਿਤ ਹੈ ਸੀ।
ਨਿਮਰ ਭੂਤ ਉਰ ਪ੍ਰੀਤੀ ਧਾਰ,
ਅੰਦਰ ਨਿਮਰਤਾ ਵਾਲੀ ਸੀ ਮਾਈ, ਇਹਦੇ ਵਿਚ ਗੁਰੂ ਕੀ ਪ੍ਰੀਤੀ ਇਸ ਤਰ੍ਹਾਂ ਸਵੀਕਾਰ ਕੀਤੀ ਹੈ।
ਕਰ ਮਿਹਨਤ ਨਿਜ ਕਰਦੇ ਹਿੱਤ ਕਰ,
ਆਪਣੇ ਹੱਥਾਂ ਦੇ ਨਾਲ ਹੀ ਕਹਿੰਦੇ ਮਿਹਨਤ ਕੀਤੀ ਉਸਨੇ,
ਸਾਰੇ ਦਿਵਸ ਵਿਖਾ ਸਵੀਕਾਰ,
ਸਾਰੀ ਦਿਹਾੜੀ ਇਹ ਕਹਿੰਦੇ ਲੱਗਣ ਛਕਾਉਣ ਵਾਸਤੇ ਚੰਗਾ ਇਹ ਕੰਮ ਕਰਦੀ ਰਹੀ।
ਅਨਮੋਲ ਕਰ ਆਨੇ,
ਮਿਹਨਤ ਦੇ ਨਾਲ ਫਿਰ ਟਕਾ ਲਏ ਕਿ ਉਹਦੇ ਨਾਲ ਅਨਕ ਸਰੀਰ ਕੇ ਲਿਆਂਦਾ ਹੈ।
ਅਤ ਪਵਿੱਤਰ ਹੋਏ ਸਭ ਕਰ ਕਾਰ,
ਫਿਰ ਜਿਹੜਾ ਰਸੋਈ ਤਿਆਰ ਕਰਨ ਦਾ ਕਰਤੱਵ ਹੈ, ਉਹ ਬਹੁਤ ਪਵਿੱਤਰਤਾ ਸਹਿਤ ਹੋ ਕੇ ਨਹਾ ਧੋ ਕੇ ਵਸਤਰ ਸਾਫ ਕਰਕੇ ਫੇਰੇ ਕੀਤਾ ਹੈ।
ਫਾਇਦੇ ਕਹੋ ਲਾਲ ਚ ਹਮਰੇ,
ਫਿਰ ਗੁਰਸਿੱਖੋ ਸੱਚ ਕਹਿੰਦੇ ਆ, ਭੋਜਨ ਖਾਣ ਵਾਸਤੇ ਸਾਡੇ ਮਨ ਦੇ ਵਿਚ ਕੋਈ ਲਾਲਚ ਨਹੀਂ ਹੈ।
ਫੇਰੋਂ ਪ੍ਰੇਮ ਜਹਾਂ ਅਧਿਕਾਏ,
ਜਿੱਥੇ ਵੀ ਕੋਈ ਦਾਸ ਦਾ ਜਾਂ ਕੋਈ ਬਿਰਧ ਮਾਤਾ ਦਾ ਮਹਾਨ ਪ੍ਰੇਮ ਪਿਆਰ ਅਸੀਂ ਤੱਕਦੇ ਹਾਂ ਵੇਖਦੇ ਹਾਂ,
ਪ੍ਰੇਮ ਭਗਤੇ ਸਵਾਦ ਹੋਏ ਮੁਝ,
ਪ੍ਰੇਮ ਤੇ ਭਗਤੀ ਨਾਲ ਜਿਹੜਾ ਕੋਈ ਪਿਆਰ ਹੁੰਦਾ ਉਹ ਸਾਨੂੰ ਬੜਾ ਸਵਾਦੀ ਲੱਗਦਾ ਹੈ।
ਅਟੋ ਪਹੁੰਚ ਕੇ ਹੋਏ ਜਿਸ ਥਾਂ,
ਜਿੱਥੋਂ ਵੀ ਪ੍ਰੇਮ ਤੇ ਭਗਤੀ ਨਾਲ ਸਵਾਦੀ ਭੋਜਨ ਹੁੰਦਾ ਉਸ ਥਾਂ ਅਸੀਂ ਪਹੁੰਚ ਕੇ ਛਕ ਹੀ ਲੈਂਦੇ ਹਾਂ।
ਲਾਜ ਨਾ ਆਏ ਅਕਾਰਨ ਕਰੋ ਤਾਂ,
ਗੁਰਸਿੱਖੋ ਫਿਰ ਸਾਨੂੰ ਕਹਿੰਦੇ ਕੋਈ ਲੱਜਿਆ ਨੀ ਆਉਂਦੀ, ਸ਼ਰਮ ਨੀ ਆਉਂਦੀ ਹੈ, ਨਾ ਕਰਨ ਵਾਲਾ ਵੀ ਕਰਤੱਵ ਉੱਥੇ ਅਸੀਂ ਕਰ ਲੈਂਦੇ।
ਘਰੋਂ ਪ੍ਰੀਤ ਕੇ ਬਸ ਸਤ ਭਾਏ,
ਕਹਿੰਦੇ ਇਸ ਹੈ ਜੀ,
ਘਰੋਂ ਪ੍ਰੀਤ ਕੇ,
ਘਰੋਂ ਤਾਂ ਨੀ ਪਰੋਂ ਹੈ, ਵੇਖ ਲਾ
ਘਰੋਂ
ਮੇਰੇ ਕੋਲੇ ਪਰੋਂ ਹੈ।
ਪਰਮ ਪ੍ਰੀਤ ਕੇ ਬਸ ਸਤ ਭਾਏ।
ਇਸ ਤਰ੍ਹਾਂ ਕਹਿੰਦੇ ਸੁੱਤੇ ਸਵੇਰੇ ਅਸੀਂ ਪ੍ਰੀਤੀ ਦੇ ਬਸ ਪੈਂਦੇ ਹਾਂ, ਪ੍ਰੀਤੀ ਰੱਖਦੇ ਹਾਂ।
ਇਹ ਸਨਾਤਨ ਧਰਮ ਸਹਾਇਕ
ਤੁਹਾਡੇ ਕੋਲੇ ਵੀ ਧਰਨੀ ਹੈ, ਇੱਥੇ ਮੇਰੇ ਕੋਈ ਪਰੋਂ ਛੱਪਿਆ ਹੋਇਆ, ਉਹ ਅਰਥ ਇਹਦਾ ਵੀ ਧਰੋਂ ਵੀ ਅਸੀਂ ਪ੍ਰੀਤੀ ਸੁੱਤੇ ਸਵੇਰੇ ਦੀ ਪ੍ਰੀਤੀ ਰੱਖਦੇ ਹਾਂ ਜਾਂ ਪ੍ਰੀਤੀ ਦੇ ਵਿੱਚ ਬਸ ਪੈਂਦੇ ਹਾਂ। ਚਲੋ ਜੀ, ਹਾਂ ਜੀ,
ਇਹ ਸਨਾਤਨ ਧਰਮ ਸਹਾਇਕ।
ਹਾਂ, ਇਹ ਹੀ ਜਿਹੜਾ ਪੁਰਾਤਨ ਹੈ ਸਾਡਾ ਧਰਮ ਸਹਾਇਕ, ਸੁੱਤੇ ਸਵੇਰੇ ਦੀ ਸਹਾਇਕ ਹੀ
ਸਗਲ ਯੁਗ ਨੂੰ ਮੈਂ ਕਰਤ ਆਏ।
ਸਾਰੇ ਯੁਗਾਂ ਵਿੱਚ ਹੀ ਅਸੀਂ ਜਿਹੜਾ ਸਹਾਇਕ ਧਰਮ ਹੈ ਪੂਰਾ ਕਰਦੇ ਆਏ ਹਾਂ।
ਤ੍ਰੇਤੇ ਯੁਗ ਮੈਂ ਕਿਸਕੇ ਆਸ਼ਰਮ।
ਦੇਖ ਲਓ ਜਿਹੜਾ ਤ੍ਰੇਤੇ ਯੁਗ ਦੇ ਵਿੱਚ ਰਾਮ ਜੀ ਹੋਏ, ਕਹਿੰਦੇ ਉਸ ਦੇ ਸ਼ਰਮ ਵਿੱਚ ਭੀਲਣੀ ਦੇ
ਪਹੁੰਚੋ ਬਦਰੇ ਫਲ ਕੋ ਖਾਣ।
ਪ੍ਰੇਮ ਤੇ ਭਗਤੀ ਦੇ ਕੇ ਉਹਦੇ ਜੂਠੇ ਬੇਰ ਖਾਣ ਲਈ ਅਸੀਂ ਚਲੇ ਗਏ।
ਜਾਤ ਭੀਲਣੇ ਪੁਨ ਤ੍ਰੈ ਕੋ
ਤਾਂ ਭੀਲਣੀ ਜਾਤੀ ਦੀ, ਫਿਰ ਇਸਤਰੀ ਦਾ ਜਾਮਾ ਹੈ ਸੀ।
ਮਹਾਸਵਾਲ ਤੇ ਮੈਂ ਸੁਖ ਠਾਣ।
ਦੇਖ ਲੋ ਰਾਮ ਜੀ ਨੇ ਬੜਾ ਸਵਾਦੀ ਕਰਕੇ ਉਹ ਬੇਰ ਛਕ ਲਏ ਸਨ।
ਪ੍ਰੇਮੀ ਕੈ ਮਰਜਾਵ ਨਹੀਂ ਕੋ,
ਜਿੱਥੇ ਵੀ ਪ੍ਰੇਮੀ ਨੇਮੀ ਹੁੰਦਾ ਉੱਥੇ ਜਿਹੜੇ ਉਹਦੇ ਮਾਲਕ ਉਹ ਮਰਜ਼ਾਦਾ ਨਹੀਂ ਦੇਖਦੇ।
ਕਰਨ ਕਰਨ ਉਹਨਾਂ ਪਹਿਚਾਣ,
ਵੀ ਇਹ ਕਰਨਾ ਕਿ ਨਹੀਂ ਕਰਨਾ ਉਹ ਜਿਹੜੇ ਹੈ ਨਾ ਮਾਲਕ ਉਹ ਨਹੀਂ ਪਛਾਣਦੇ।
ਵੇਦ ਰੀਤ ਅਲੌਕਿਕ ਰੀਤ,
ਲੋਕਾਂ ਦੀ ਜਿਹੜੀ ਰੀਤੀ ਉਹਨੂੰ ਵੀ ਛੱਡ ਦਿੰਦੇ ਮਾਲਕ। ਜਿਹੜੀ ਵੇਦਾਂ ਦੀ ਰਿਸ਼ੀਆਂ ਮੁਨੀਆਂ ਨੇ ਰੀਤੀ ਮਰਜ਼ਾਦਾ ਬੰਨੀ, ਉਹ ਵੇਦ ਰੀਤੀ ਨੂੰ ਵੀ ਛੱਡ ਦਿੰਦੇ ਮਾਲਕ।
ਵਰਤੋਂ ਅਰ ਪ੍ਰੇਮੀ ਜਾਣ,
ਅਸੀਂ ਵੀ ਉਸੇ ਤਰ੍ਹਾਂ ਪ੍ਰੇਮੀ ਜਾਣ ਕੇ ਜਿਵੇਂ ਉਹ ਚਾਹੁੰਦੇ ਉਵੇਂ ਵਰਦੇ ਉਵੇਂ ਕਰ ਲੈਂਦੇ ਹਾਂ।
ਪ੍ਰੀਤ ਪ੍ਰਤੀਤ ਮੋਹੇ ਕੋ ਪਿਆਰੀ,
ਫਿਰ ਗੁਰਸਿੱਖ ਸੱਚ ਕਹਿੰਦੇ ਹੈ ਜਿਹੜਾ ਕੋਈ ਨਿੱਚ ਹੈ ਤੇ ਪ੍ਰੀਤੀ ਇਹੀ ਸਾਨੂੰ ਪਿਆਰਾ ਹੈ।
ਕਿਰਿਆ ਪ੍ਰੇਮ ਤੇ ਨਿਆਰੀ ਸਾਰ,
ਪ੍ਰੇਮ ਦੀ ਰੀਤੀ ਕਿਰਿਆ ਉਹ ਤਾਂ ਨਿਆਰੀ ਹੈ ਮਹਾਨ।
ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤ ਹੈ,
ਪ੍ਰੇਮ ਦੇ ਸਵਾਦ ਨਾਲ ਜਿਹੜਾ ਪਿਆਰਾ ਪਰਮੇਸ਼ਰ ਤ੍ਰਿਪਤ ਹੁੰਦਾ ਰੱਜਦਾ ਹੈ।
ਅਪਰ ਸਵਾਦ ਸਭ ਦੇ ਨਿਵਾਰ,
ਭਾਵੇਂ ਕਿੰਨੇ ਮਰਜ਼ੀ ਸਵਾਦੇ ਮਲਕ ਭਾਗੋ ਪੂੜੇ ਬਣਾਏ ਹੁਣ, ਕਹਿੰਦੇ ਉਹ ਨੀ ਖਾਂਦਾ ਹੈ ਨਿਰਵੈਸ਼ਰ ਦਿੰਦਾ ਹੈ।
ਧੰਨਾ ਜਾਟ ਸਾਸ ਤਿੰਨ ਪਿਆਈ,
ਧੰਨਾ ਜੱਟ ਹੋਇਆ ਉਸਨੇ, ਕਹਿੰਦੇ ਲੱਸੀ ਤੇ ਮਿੱਸੇ ਪ੍ਰਸ਼ਾਦੇ ਗੰਢੇ ਸ਼ਿਕਾਰੇ ਸੀ ਭਗਵਾਨ ਨੂੰ।
ਨਾਮ ਦੇਵ ਕੋ ਦੁੱਧ ਸੋ ਧਾਰ,
ਇਸੇ ਤਰ੍ਹਾਂ ਨਾਮ ਦੇਵ ਦਾ ਉਹ ਸੋਨੇ ਦੀ ਕਟੋਰੀ ਵਿੱਚ ਦੁੱਧ ਪਾਇਆ ਹੋਇਆ ਧਾਰ ਲਿਆ, ਛਕ ਲਿਆ ਅਸੀਂ ਖੁਸ਼ ਹੋ ਕੇ।
ਦੁਰਯੋਧਨ ਆਲਕ ਹੰਕਾਰੀ,
ਦੇਖ ਲੋ ਬਈ ਦੁਰਯੋਧਨ ਆਲਕ ਜਿਹੜੇ ਬੜੇ ਬੜੇ ਹੰਕਾਰੀ ਸਨ,
ਤਿਆਗ ਸਾਵਨ ਦੇ ਵਿਦਰ ਅਗਾਰ,
ਸਾਰਿਆਂ ਮਾਨੀਆਂ ਹੰਕਾਰੀਆਂ ਨੂੰ ਛੱਡ ਕੇ ਭਗਵਾਨ ਕ੍ਰਿਸ਼ਨ ਜੀ ਵਿਦਰ ਭਗਤ ਦੇ ਘਰੇ ਚਲੇ ਗਏ ਸੀ।
ਪ੍ਰੇਮ ਕਹਾਣੀ ਗੁਰੂ ਬਖਾਨੀ,
ਇਸ ਤਰ੍ਹਾਂ ਪ੍ਰੇਮ ਦੀ ਇਹ ਵੀ ਕਹਾਣੀ ਹੈ, ਗੁਰੂ ਹਰਿਰਾਇ ਸਾਹਿਬ ਜੀ ਨੇ ਖੋਲ ਖੋਲ ਕੇ ਗੁਰਸਿੱਖਾਂ ਨੂੰ ਕਹੀ ਹੈ।
ਸਿੱਖਣ ਮਾਨੀ ਮਹਿਮਾ ਤਾਹੇ,
ਹਾਂ ਉਸ ਵੇਲੇ ਗੁਰਸਿੱਖਾਂ ਨੇ ਉਸ ਪ੍ਰੇਮ ਦੀ ਕਹਾਣੀ ਦੀ ਮਹਿਮਾ ਮੰਨ ਲਈ ਹੈ।
ਸੁਣ ਸਾਗਰ ਪਗ ਪੰਕਜ ਬੰਧ ਹੈ,
ਸਾਰੇ ਸੁਣ ਸੁਣ ਕੇ ਪ੍ਰੇਮ ਦੀਆਂ ਕਹਾਣੀਆਂ ਗੁਰੂ ਮਹਾਰਾਜ ਦੇ ਚਰਨਾਂ ਤੇ ਬਾਰ ਬਾਰ ਨਮਸਕਾਰਾਂ ਕਰ ਰਹੇ ਹੈ।
ਤੁਮਰੇ ਚਲ ਤਲ ਤੇ ਨਾ ਜਾਹੇ,
ਸਤਿਗੁਰੂ ਹਰਿਰਾਇ ਸਾਹਿਬ ਆਪ ਤਾਂ ਪਰਮੇਸ਼ਰ ਰੂਪ ਆਪ ਜੀ ਦੇ ਕੌਤਕ ਚੋ ਜਾਣੇ ਨਹੀਂ ਜਾ ਸਕਦੇ।
ਖੇਲ ਆਪਕੇ ਅਚਰਜ ਦੀਰਘ,
ਆਪ ਜੀ ਦੇ ਖੇਲ ਮਾਰਾ ਚਰਜੀ ਹੈ।
ਦੇਖ ਸੁਣਤ ਸਕਲ ਵਿਸਮਾਨ,
ਦੇਖ ਕੇ ਸੁਣ ਕੇ ਮਾਰਾ ਹੈਰਾਨ ਹੀ ਹੋ ਜਾਂਦੇ ਸਾਰੇ।
ਸ੍ਰੀ ਨਾਨਕ ਪਾਜ ਉੱਤਮ ਜਾਤਨ,
ਹਾਂ ਦੇਖ ਲੋ ਮਾਰਾ ਪਹਿਲੇ ਗੁਰੂ ਨਾਨਕ ਸਾਹਿਬ ਵੀ ਹੋਏ ਉੱਤਮ ਜਾਤਾਂ ਨੂੰ ਛੱਡ ਕੇ।
ਜਾਏ ਵਸੇ ਲਾਲੋ ਘਰ ਮਾਹੇ,
ਜਿਹਨੂੰ ਸੁਦਰ ਲਾਲੋ ਕਹਿੰਦੇ ਸੀ ਉਹਦੇ ਘਰ ਵਿੱਚ ਗੁਰੂ ਮਹਾਰਾਜ ਜੀ ਜਾ ਵਸੇ ਸੀ ਏਵਨਾਬਾਦ ਵਿੱਚ।
ਸਤਿਗੁਰ ਤੇ ਸੰਗਤ ਸਾਗਰੀ,
ਹਾਂ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਪਾਸੋਂ ਸਾਰੀ ਸੰਗਤ ਨੇ ਸੁਣ ਕੇ।
ਪਗੇ ਪ੍ਰੇਮ ਰਸ ਗੁਰ ਕੇ ਸੋਏ,
ਜਿੰਨੇ ਸਾਰੇ ਸਨ ਗੁਰੂ ਮਹਾਰਾਜ ਦੇ ਪ੍ਰੇਮ ਰਸ ਵਿੱਚ ਪਗੇ ਕੀ ਰੰਗੇ ਗਏ, ਅਤਦਾਕਾਰ ਹੋ ਗਏ।
ਪ੍ਰੇਮ ਭਗਤ ਕਰ ਜੋੜ ਜਾਤ,
ਹਾਂ ਸਾਰੇ ਹੱਥ ਜੋੜ ਜੋੜ ਕੇ ਮਹਾਰਾਜ ਸਾਨੂੰ ਪ੍ਰੇਮ ਬਖਸ਼ੋ ਇਸ ਤਰ੍ਹਾਂ ਦੀ ਮੰਗ ਕਰ ਰਹੇ।
ਕਿਰਪਾ ਕਰੋ ਸਭ ਮਗ ਦੇਹ ਜੋਏ,
ਕਿਰਪਾ ਕਰਕੇ ਸਾਨੂੰ ਵੀ ਇਹ ਪ੍ਰੇਮ ਵਾਲਾ ਭਾਵ ਭਗਤੀ ਵਾਲਾ ਪੰਥ ਦੇ ਦੇਵੋ, ਰਸਤਾ ਬਖਸ਼ ਦੇਵੋ ਜੀ।
ਹਲਤ ਪਲਤ ਅਵਲੰਬ ਆਪ ਕੋ,
ਇਸ ਲੋਕ ਵਿੱਚ ਵੀ ਪ੍ਰਲੋਕ ਵਿੱਚ ਵੀ ਸਾਨੂੰ ਆਪ ਜੀ ਦਾ ਓਟ ਆਸਰਾ ਹੈ।
ਰਛਵੋ ਸਦਾ ਸਹਾਇਕ ਹੋਏ,
ਆਪ ਤਾਂ ਸਹਾਇਕ ਹੋ ਕੇ ਸਾਡੀ ਹਮੇਸ਼ਾ ਪਿੱਛੇ ਰੱਖਿਆ ਕਰਦੇ, ਅੱਗੇ ਨੂੰ ਵੀ ਰੱਖਿਆ ਕਰੋ ਜੀ।
ਲਾਜ ਬਿਰਧ ਕੀ ਸਦਾ ਸੰਭਾਲ ਹੋ,
ਮਹਾਰਾ ਆਪਣੇ ਬਿਰਧ ਦੀ ਜਿਹੜੀ ਲੱਜਿਆ ਉਸ ਨੂੰ ਆਪ ਸੰਭਾਲਦੇ ਹੋ।
ਸਿੱਖ ਨਾ ਨਾਮ ਸਾਖ ਹੈ ਸਭ ਕੋਈ।
ਮਹਾਰਾਜ ਸਾਨੂੰ ਤਾਂ ਆਪ ਜੀ ਦਾ ਵੀ ਇਹ ਸਿੱਖ ਹੈ ਐਸਾ ਨਾਮ ਜ਼ਰੂਰ ਕਹਿੰਦੇ ਉਹ ਸਿੱਖ ਸੁਖ ਸਾਡਾ ਕਰਤੱਵ ਕੋਈ ਨੀ ਸਿੱਖਾਂ ਵਾਲਾ।
ਸੁਣ ਗੁਰੂ ਕਿਰਪਾ ਕਰੀ ਮਗਮ ਕਮਨੇ।
ਇਸ ਤਰ੍ਹਾਂ ਗੁਰੂ ਮਹਾਰਾਜ ਬੇਨਤੀ ਦੇ ਬਚਨ ਸੁਣ ਕੇ ਜਿਨ੍ਹਾਂ ਨੇ ਕੀਤਾ ਉਹਨਾਂ ਦੀ ਕਿਰਪਾ ਕੀਤੀ ਅਤੇ ਰਸਤੇ ਵਿੱਚ ਚਲੇ ਗਏ।
ਫੇਰ ਮਹਾਂ ਬਨ ਮਾਹੇ
ਬੜੇ ਸੰਘਣੇ ਜੰਗਲ ਦੇ ਵੀ ਸ਼ਿਕਾਰ ਲਈ ਚਲੇ ਗਏ।
ਮ੍ਰਿਗ ਸੋ ਕ੍ਰਿਸ਼ਨ ਪੀਠ ਜਿਸ
ਜਿਸ ਦੀ ਕਾਲੀ ਰੰਗ ਹੈ ਨਾ ਪਿੱਠ ਹੈ ਉਹ ਹੀਰਾ ਹਰਨਾ ਉਗਿਓ ਨਿਕਲ ਆਇਆ ਹੈ।
ਸਿੰਘ ਵਿਸਾਲ ਵਧੇ ਸਿਰ ਜਾਹੇ
ਜਿਹਦੇ ਸੀਸ ਦੇ ਬਹੁਤ ਹੀ ਵੱਡੇ ਵੱਡੇ ਸਿੰਘ ਵਧੇ ਹੋਏ ਹੈ।
ਅਪਰਮ ਕੋ ਤਾਜ ਤਿਸਕੇ ਪਿੱਛੇ
ਬਸ ਕਹਿੰਦੇ ਹੋਰਨਾਂ ਨੂੰ ਛੱਡ ਕੇ ਉਹ ਹੀਰੇ ਹਰਨ ਦੇ ਪਿੱਛੇ ਪਿੱਛੇ
ਕਰੋ ਪਲਾਵਨ ਜਬ ਤੇ ਵਾਹੇ
ਆਪਣਾ ਵਾਹੇ ਕੀ ਜਿਹੜਾ ਸਵਾਰੀ ਵਾਲਾ ਘੋੜਾ ਉਸਨੂੰ ਜਬ ਕੀ ਤੇਜ ਚਾਲ ਦੇ ਨਾਲ ਪਲਾਵਨ ਕੀ ਭਜਾਣਾ ਕੀਤਾ ਦੜਾਣਾ ਕੀਤਾ ਹੈ।
ਪੂਰਤ ਕਰਤੇ ਚੌਂਕਰੀ ਚੱਕਰਤ
ਉਸ ਵੇਲੇ ਕਹਿੰਦੇ ਚੱਕਰਤ ਹੋਇਆ ਚਿਰ ਜਿਹਾ ਹੋਇਆ ਜਿਹੜਾ ਕੁੱਦਾ ਹੋਇਆ ਚੱਕਰੀ ਕਰ ਰਿਹਾ ਹੈ ਕੁੰਡਲਨੀ ਕਰ ਰਿਹਾ ਹੈ।
ਸ੍ਰੀ ਹਰਿ ਰਾਏ ਰਹੇ ਹਰ ਖਾਏ
ਸਤਿਗੁਰੂ ਹਰਾਏ ਸਾਹਿਬ ਜੀ ਆਪਣੇ ਘੋੜੇ ਨੂੰ ਚੱਲਦਾ ਤੇ ਉਧਰ ਜਿਹੜਾ ਹਰਨ ਹੈ ਉਹ ਪੂਸੀਆਂ ਜਿਹਾ ਮਾਰ ਕੇ ਇਸ ਤਰ੍ਹਾਂ ਚੱਕਰੀ ਗੋਲ ਚੱਕਰ ਨਾਲ ਚੱਲਦਾ ਖੁਸ਼ ਹੋ ਰਹੇ ਹੈ।
ਤੁਰੰਗ ਧਵਾਏ ਗਏ ਪਛਾਤੀ
ਘੋੜੇ ਨੂੰ ਭਜਾ ਕੇ ਤੇ ਉਹ ਹਰਨ ਦੇ ਪਿੱਛੇ ਗਏ ਨੇ।
ਹਰਕ ਦੂਰ ਲਗਲੀ ਨੇ ਹਰਾਏ
ਉਹ ਦੂਰ ਤੱਕ ਜਾ ਕੇ ਅਖੀਰੀ ਉਹ ਕਹਿੰਦੇ ਹਰਨ ਨੂੰ ਹਰਾਏ ਕੀ ਹੰਭਾ ਲਿਆ ਥਕਾ ਲਿਆ ਹੈ।
ਹੋਏ ਬਰੋਬਰ ਗਹਿ ਵਿਖਾਨਕ
ਗੁਰੂ ਹਰਰਾਏ ਸਾਹਿਬ ਜੀ ਨੇ ਫਿਰ ਹਰਨ ਦੇ ਬਰਾਬਰ ਜੇ ਹੋ ਕੇ ਉਹਨੂੰ ਸਿੰਘਾਂ ਤੋਂ ਫੜ ਲਿਆ ਹੈ।
ਰਾਖੇ ਉਹ ਕਿਸੇ ਹੀ ਥਲ ਅਟਕਾਏ
ਉਸ ਥਾਂ ਤੇ ਉਹ ਹਰਨ ਨੂੰ ਕਹਿੰਦੇ ਅੱਗੇ ਨੀ ਜਾਣ ਦਿੱਤਾ ਅਟਕਾ ਰੱਖਿਆ ਰੋਕ ਰੱਖਿਆ ਹੈ।
ਆਏ ਸੇਵਕਣ ਰੱਜੂ ਪਾਈ
ਪਿੱਛੇ ਜਿਹੜੇ ਗੁਰੂ ਕੇ ਸਿੱਖ ਸੇਵਕ ਸਨ ਉਹਨਾਂ ਨੇ ਆ ਕੇ ਗਲ ਵਿੱਚ ਰੱਸੀ ਪਾ ਦਿੱਤੀ ਹੈ।
ਦੇਹ ਕੋ ਹਟੇ ਗੁਰੂ ਹਰ ਰਾਏ
ਸਤਿਗੁਰੂ ਹਰ ਰਾਏ ਸਾਹਿਬ ਜੀ ਆਪਣੇ ਘਰ ਵੱਲ ਨੂੰ ਵਾਪਸ ਪਰਤਾ ਏ।
ਆਪਣ ਸਮੇਂ ਗਹਿ ਕੇਤਕ ਆਨੇ
ਹੋਰ ਸਮੇਂ ਵਿੱਚ ਵੀ ਜਾ ਕੇ ਬੇਨਤੀ ਫੜ ਫੜ ਕੇ ਜਿਉਂਦੇ ਲੈ ਆਉਂਦੇ।
ਬਾਨੋ ਪਸ ਗਨ ਮਹਿਦੀਏ ਮਿਲਾਏ
ਕਹਿੰਦੇ ਜਿਹੜੇ ਜੰਗਲ ਦੇ ਪਸ਼ੂ ਹੈ ਨਾ ਉਹਨਾਂ ਵਿੱਚ ਉਹਨਾਂ ਨੂੰ ਲਿਆ ਮਿਲਾਇਆ ਹੈ।
ਦੋਹਰਾ ਖਾਣ ਪਾਣ ਸਭ ਹੋਣ ਕੀ
ਜਿੰਨੇ ਪਸ਼ੂ ਹੈ ਨਾ ਉਹ ਸ਼ੇਰ ਹੈ ਹਰਨ ਹੈ ਬਾਰਾਂ ਸਿੰਘੇ ਹੈ ਸਹੇ ਹੈ ਕੁਝ ਵੀ ਹੈ ਬਾੜ ਬਿੱਲੇ ਬਾਘ ਵਗੈਰਾ ਕਹਿੰਦੇ ਸਾਰਿਆਂ ਨੂੰ ਜਿਹੜਾ ਕੋਈ ਖਾਣਾ ਪੀਣਾ ਹੈ
ਨਿਤ ਸ਼ੁੱਧ ਸਤਿਗੁਰ ਲੇਤ
ਹਮੇਸ਼ਾ ਸਤਿਗੁਰੂ ਹਰਾਏ ਸਾਹਿਬ ਜੀ ਆਪ ਆ ਕੇ ਸਾਰਿਆਂ ਦੀ ਖਬਰ ਸਾਰ ਲੈਂਦੇ ਹੈ।
ਕਿਤਕ ਕਾਲ ਦੇਖਣਾ ਤਿੰਨ ਹੈ
ਕੁਝ ਕੁ ਸਮਾਂ ਫਿਰ ਗੁਰੂ ਮਹਾਰਾਜ ਜੀ ਉਹਨਾਂ ਦੇ ਕੋਲ ਬੈਠ ਕੇ ਨਾ ਤੇ ਉਹਨਾਂ ਨੂੰ ਦੇਖਣਾ ਵੀ ਕਰਦੇ ਮਿਹਰ ਭਰੀ ਨਜ਼ਰੀ ਨਾਲ
ਵਿਗਤ ਹੈ ਕਿਰਪਾ ਨਕੇਤ
ਇਸ ਤਰ੍ਹਾਂ ਕਿਰਪਾ ਦੇ ਕਰ ਉਹਨਾਂ ਨੂੰ ਵੇਖ ਵੇਖ ਕੇ ਬਹੁਤ ਪ੍ਰਸੰਨ ਵੀ ਹੁੰਦੇ ਹੈ। ਇਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਨਵੀਂ ਪਛਾਣ ਜੀ ਧੰਦ ਤਰੀਕਾ ਸੀ ਕਿੱਥੇ ਗੁਰੂ ਹਰਿਰਾਏ ਸਾਹਿਬ ਜੀ ਕਿਸੇ ਨੂੰ ਉਹ ਸ਼ਿਕਾਰ ਦੇ ਬਹਾਨੇ ਮਾਰ ਕੇ ਫਿਰ ਉਹਦੀ ਕਲਿਆਣ ਕਰਦੇ ਸਨ ਤੇ ਉਹ ਆਪਣਾ ਪਿਛਲੇ ਜਨਮ ਦਾ ਜਿਹੜਾ ਕੋਈ ਸਰਾਪ ਮਿਲਿਆ ਉਹ ਪ੍ਰਸੰਗ ਕਹਿ ਕੇ ਫਿਰ ਬਵਾਣਾ ਤੇ ਚੜ ਕੇ ਗੁਰੂ ਲੋਕ ਨੂੰ ਚਲਿਆ ਜਾਂਦਾ ਕੋਈ ਵਿਖੁੰਠ ਨੂੰ ਚਲਿਆ ਜਾਂਦਾ ਸੀ। ਇਹਦਾ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਇਹ ਜਿਹੜਾ ਜੰਗਲੇ ਵੀ ਜਾ ਕੇ ਜੀਆਂ ਨੂੰ ਮਾਰਨਾ ਤਿਆਗ ਦਿੱਤਾ ਹੋਇਆ ਸਗੋਂ ਉਹਨਾਂ ਦੇ ਮੋਰ ਘੋੜੇ ਨੂੰ ਭਜਾ ਕਰਕੇ ਉਹਨਾਂ ਨੂੰ ਜਰਾ ਕੇ ਹੰਭਾ ਕੇ ਥਕਾ ਕੇ ਤੇ ਪਕੜ ਕੇ ਫਿਰ ਜਿੱਥੇ ਉਹ ਜਗ੍ਹਾ ਨੀਯਤ ਕੀਤੀ ਉੱਥੇ ਲਿਆ ਕੇ ਉਹਨੂੰ ਖੁੱਲਾ ਡੁੱਲਾ ਛੱਡ ਦਿੰਦੇ ਨੇ ਤੇ ਸਭ ਤਰ੍ਹਾਂ ਦਾ ਉਹਦਾ ਖਾਣ ਪੀਣ ਦਾ ਪ੍ਰਬੰਧ ਕਰਦੇ ਤੇ ਸ਼ਾਮ ਦੇ ਸਮੇਂ ਫਿਰ ਸਤਿਗੁਰੂ ਹਰਿਰਾਏ ਸਾਹਿਬ ਜੀ ਕੋਈ ਸਮਾਂ ਇੱਧਰ ਉੱਧਰ ਸਾਰਿਆਂ ਵੱਲੀ ਮਿਹਰ ਭਰੀ ਨਿਗਾਹ ਨਾਲ ਤੱਕਦੇ ਇਸੇ ਤਰ੍ਹਾਂ ਹੀ ਉਹ ਮਿਹਰ ਭਰੀ ਤੱਕਣੀ ਨਾਲ ਹੀ ਉਹ ਬਸ ਖੜੇ ਖੜੋਤੇ ਬਸ ਸਰੀਰ ਛੱਡ ਜਾਂਦੇ ਹੈ ਤੇ ਮੁਕਤ ਹੋ ਕੇ ਗੁਰੂ ਲੋਕ ਨੂੰ ਚਲੇ ਜਾਂਦੇ ਵਿਕੁੰਠਾਂ ਨੂੰ ਚਲੇ ਜਾਂਦੇ। ਕਈ ਵਾਰੀ ਇਤਿਹਾਸ ਜਦੋਂ ਕੋਈ ਸ਼ਿਕਾਰ ਦਾ ਆ ਜਾਂਦਾ ਨਾ ਫਿਰ ਜਿਹੜੇ ਖਾਣ ਪੀਣ ਵਾਲਾ ਲੈਣਾ ਹੈ ਉਹ ਗੁਰੂ ਹਰਿਰਾਏ ਸਾਹਿਬ ਜੀ ਉੱਪਰ ਗੁਰੂ ਹਰਗੋਬਿੰਦ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਉੱਪਰ ਵੱਢਦਾ ਹੈ ਕਹਿੰਦੇ ਦੇਖੋ ਉਹ ਸ਼ਿਕਾਰ ਖੇਡਦੇ ਲਏ ਅਸੀਂ ਉਹਨਾਂ ਦੇ ਸਿੱਖਾਂ ਅਸੀਂ ਨਹੀਂ ਖੇਡ ਸਕਦੇ। ਹੁਣ ਇਹ ਇੱਥੋਂ ਅਸੀਂ ਪੜ੍ਹ ਲਓ ਵੀ ਗੁਰੂ ਹਰਿਰਾਏ ਸਾਹਿਬ ਜੀ ਤਾਂ ਹੁਣ ਫੜ ਕੇ ਲਿਆਉਂਦੇ ਰਹੇ ਆ ਫਿਰ ਉਹ ਮਿਹਰ ਭਰੀ ਨਿਗਾਹ ਨਾਲ ਤੱਕ ਕੇ ਉਹਨਾਂ ਦੀ ਕਲਿਆਣ ਕਰਦੇ ਰਹੇ ਆ। ਤੁਹਾਡੇ ਵਿੱਚੋਂ ਕੋਈ ਹੈਗਾ ਕਲਿਆਣ ਕਰਨ ਵਾਲਾ? ਖਾਣ ਵਾਲੇ ਤਾਂ ਸਹਿਗਾ ਸਾਰਾ ਲਾਣਾ ਪਰ ਕਿਸੇ ਦੇ ਸਰਾਪ ਨੂੰ ਬਖਸ਼ਣ ਵਾਲਾ ਉਹਨੂੰ ਚੰਗੇ ਥਾਂ ਪਹੁੰਚਾਉਣ ਵਾਲਾ ਹੈ ਸਾਡੇ ਵਿੱਚੋਂ ਕਿਸੇ ਕੋਈ ਸਮਰੱਥਾ ਹੈ? ਇਸ ਕਰਕੇ ਜਵਾਨ ਦੇ ਚਸਕੇ ਵਿੱਚ ਜਵਾਨ ਦੇ ਸਵਾਦ ਵਿੱਚ ਜੀ ਮਾਰ ਮਾਰ ਕੇ ਖਾ ਕੇ ਫਿਰ ਗੁਰੂ ਉੱਪਰ ਦੋਸ਼ ਮੜ ਦੇਣਾ ਉਹ ਖਾਂਦੇ ਸੀ ਉਹ ਸ਼ਿਕਾਰ ਖੇਡਦੇ ਸੀ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਕੋਈ ਅਸੀਂ ਖਾਣ ਪੀਣ ਵਾਲੇ ਹਾਂ ਖਾਈ ਪੀ ਜਾਈਏ ਪਰ ਗੁਰੂ ਮਹਾਰਾਜ ਉੱਪਰ ਐਸਾ ਨਾ ਇਲਜ਼ਾਮ ਲਾਈਏ ਵੀ ਉਹ ਛਕਦੇ ਸੀ ਉਹ ਕਲਿਆਣ ਕਰਦੇ ਸਨ। ਅੱਜ ਸਵੇਰੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਛਤਵਾਣੇ ਨਗਰ ਵਿੱਚ ਗਏ ਹੈ, ਇੱਥੇ ਉਹਨੂੰ ਦਾਨ ਸਿੰਘ ਦਾ ਜਿਹੜਾ ਸੁਪੁੱਤਰ ਸੀ ਉਹ ਛੋਟਾ ਜਿਹਾ ਬੱਚਾ ਜਿਹਾ ਸੀ, ਉਹਨੂੰ ਕਹਿੰਦੇ ਮਹਾਰਾਜ ਕਹਿੰਦੇ ਵੀ ਆਹ ਦਰਖਤ ਦੇ ਉੱਪਰ ਚੜ ਜਾ। ਇੱਥੇ ਇੱਕ ਵੀ ਆਲਣਾ ਜਿਹਾ ਇਹਦੇ ਵਿੱਚ ਇੱਕ ਬੱਚਾ ਹੈ ਕੌਣੀ ਦਾ, ਵੀ ਜਿਹੜਾ ਤੇਰੇ ਵਾਂਗ ਚੁੰਝੀ ਕੱਢ ਕੇ ਮੂੰਹ ਜਿਹਾ ਅੱਡ ਕੇ ਹੈ ਨਾ, ਉਹਦੀ ਗਰਦਨ ਨੂੰ ਰੁੜ ਦੇ। ਬੱਚਿਆਂ ਨੂੰ ਇਹ ਬੜਾ ਹੁੰਦਾ ਚਾਹ, ਬੜਾ ਫਟਾਫਟ ਹੀ ਚੜਿਆ ਉੱਧਰ। ਜਦੋਂ ਆਲਣਾ ਜਿਹਾ ਦੇਖਿਆ ਉਹਦੇ ਵਿੱਚ ਦੋ ਬੱਚੇ ਹੈ, ਇੱਕ ਨੇ ਇਹਦੇ ਵੱਲੀ ਵੇਖ ਕੇ ਉਹ ਚੁੰਝੀ ਅੱਡੀ ਹੈ ਝਾਤੀ ਇਹਨੇ ਫੜ ਕੇ ਗਰਦਨ ਨੂੰ ਰੋੜਤੀ। ਫਿਰ ਜਿਹੜਾ ਦਾਨ ਸਿੰਘ ਸੀ ਮਾਲਵੇ ਦਾ ਮਹਾਨ ਗੁਰਸਿੱਖ ਸ਼ਰਧਾਲੂ, ਕਹਿੰਦੇ ਮਹਾਰਾਜ ਵੀ ਇਹ ਬੱਚੇ ਤੂੰ ਇਹ ਬੱਚਾ ਕਿਉਂ ਮਰਵਾਇਆ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਵੀ ਇਹ ਸਾਡੇ ਲੰਗਰ ਵਿੱਚ ਭੁੱਲ ਗਲਤੀ ਕਰਨ ਵਾਲਾ ਸਾਡਾ ਹੀ ਹੈ। ਕਹਿੰਦੇ ਮਹਾਰਾਜ ਫਿਰ ਥੋੜਾ ਜਿਹਾ ਭੁੱਖ ਪਿਛੋਕੜ ਦੱਸੋ ਵੀ ਮੇਰੇ ਬੱਚੇ ਤੋਂ ਕੌਣੀ ਦਾ ਬੱਚਾ ਕਿਉਂ ਮਰਵਾਇਆ ਹੈ? ਵੀ ਤੁਸੀਂ ਕਹਿੰਦੇ ਸਾਡਾ ਸੀ ਇਸ ਕਰਕੇ ਅਸੀਂ ਇਹਨੂੰ ਸੰਭਾਲਿਆ, ਇਹਦੀ ਕਲਿਆਣ ਕੀਤੀ ਹੈ, ਇਹ ਕੌਣ ਸੀ ਮਹਾਰਾਜ? ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੱਸਿਆ ਸੀ ਵੀ ਇਹ ਸਾਡੇ ਲੰਗਰ ਦਾ ਲਾਂਗਰੀ ਸੀ, ਇਹਦਾ ਸੁਭਾਅ ਥੋੜਾ ਜਿਹਾ ਇਹੋ ਜਿਹਾ ਸੀਗਾ ਵੀ ਜਦੋਂ ਕੋਈ ਗੁਰੂ ਘਰ ਸਿੱਖ ਆ ਜਾਂਦਾ ਲੰਗਰ ਪਾਣੀ ਵਿੱਚ ਇਹ ਰੌਲਾ ਬਹੁਤ ਪਾਉਂਦਾ ਸੀ, ਝਗੜਾ ਬਹੁਤ ਕਰਦਾ ਸੀ ਲੈਣ ਦੇਣ ਵਾਲੇ। ਇੱਕ ਵਾਰੀ ਕੋਈ ਐਸੇ ਹੀ ਸਿੱਖ ਆ ਗਿਆ, ਉਹਦੇ ਨਾਲ ਇਹਨੇ ਰੌਲਾ ਗੋਲਾ ਜਿਹਾ ਕੀਤਾ, ਉਹ ਫਿਰ ਥੋੜੇ ਜਿਹੇ ਬੀਰ ਰਸ ਵਿੱਚ ਆ ਗਿਆ। ਉਹ ਕਹਿੰਦੇ ਵੀ ਜਦੋਂ ਗੁਰੂ ਕੇ ਲੰਗਰ ਵਿੱਚ ਆਉਣੇ ਉਹਦੇ ਤੂੰ ਕਾਂ ਕਾਂ ਕਰਦੇ। ਇੱਥੇ ਗੁਰੂ ਘਰ ਲੰਗਰ ਹੈ, ਭਗਤਾਂ ਵਿੱਚ ਲੱਗ ਕੇ ਛਕੀ ਜਾਣ, ਤੈਨੂੰ ਕੀ ਹੈ? ਇਹ ਤੂੰ ਐਵੇਂ ਵਾਧੂ ਰੌਲਾ ਕਿਉਂ ਪਾਉਣਾ? ਗੁਰੂ ਘਰ ਲੰਗਰ ਹੈ, ਛਕਣ ਵਾਲੇ ਗੁਰੂ ਕੇ ਸਿੱਖ ਹੈ, ਤੂੰ ਕਾਂ ਕਾਂ ਕਰਦਾ ਹੈ? ਜਾ ਬਈ ਫਿਰ ਤੂੰ ਇੱਥੇ ਲੰਗਰ ਵਿੱਚ ਰਹਿਣ ਤਾਂ ਯੋਗ ਨਹੀਂ ਹੈ, ਕਾਂ ਜਾ ਬਣ ਜਾ ਉੱਥੇ ਕਾਂ ਕਾਂ ਕਰੀ ਚੱਲ। ਕਹਿੰਦੇ ਇਸ ਤਰ੍ਹਾਂ ਵੀ ਇਹ ਗੁਰੂ ਕੇ ਬਖਸ਼ੇ ਹੋਏ ਸਿੱਖ ਤੋਂ ਮੁੱਖ ਤੋਂ ਸਹਿਜੇ ਬਚਨ ਨਿਕਲਿਆ ਸੀ, ਇਹ ਕਰਦਾ ਤਾਂ ਗਲਤੀ ਸੀ ਇਹ, ਪਰ ਸੁਭਾਅ ਤੋਂ ਐਸੇ ਹੀ ਸੀ, ਉਹ ਨਹੀਂ ਹਟ ਰਿਹਾ ਹੈ, ਇਹ ਵੀ ਹੁਣ ਸੇਵਾ ਕਰਦਾ ਰਿਹਾ ਹੈ ਤੇ ਸੇਵਾ ਦਾ ਫਲ ਤਾਂ ਵੀ ਇਹਨੂੰ ਮਿਲਣਾ ਹੀ ਮਿਲਣਾ ਨਾ, ਗੁਰੂ ਕੇ ਲੰਗਰ ਵੀ ਕਰਦਾ ਰਿਹਾ ਹੈ, ਸੁਭਾਅ ਮੁਤਾਬਕ ਗਲਤੀ ਕਰ ਬੈਠਾ ਹੈ, ਬਚਨ ਨਿਕਲ ਗਿਆ ਹੈ, ਇਸ ਕਰਕੇ ਅਸੀਂ ਆਪਣਾ ਜਾਣ ਕੇ ਇਹਦਾ ਉਧਾਰ ਕੀਤਾ ਹੈ, ਉਹ ਵੀ ਬਚਨ ਸਿੱਖ ਦਾ ਪੂਰਾ ਹੋ ਗਿਆ, ਸੇਵਾ ਦਾ ਫਲ ਵੀ ਇਹਨੂੰ ਮਿਲ ਗਿਆ ਹੈ ਅੱਜ, ਇਸ ਕਰਕੇ ਵੀ ਉਹ ਇਹ ਹੁਣੇ ਇਹਦਾ ਉਧਾਰ ਕਰ ਦਿੱਤਾ ਹੈ, ਹੋਰ ਇਹਨੂੰ ਮਰਵਾਇਆ ਨਹੀਂ ਹੈ, ਇਹਦਾ ਉਧਾਰ ਕੀਤਾ, ਇਹਦੀ ਕਲਿਆਣ ਕੀਤੀ ਹੈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਵਿੱਚ ਵੀ ਪ੍ਰਸੰਗ ਆਉਂਦਾ ਹੈ, ਆਪ ਜਦੋਂ ਬਡਾਲੀ ਆਪਣੇ ਜਨਮ ਨਗਰ ਗਏ ਹੈ, ਇੱਕ ਵਾਰੀ ਮਹਾਰਾਜ ਕਹਿੰਦੇ ਵੀ ਆਪਾਂ ਬਾਹਰ ਜਾਣਾ ਖੇਤਾਂ ਲਈ, ਉਸ ਵੇਲੇ ਜਦੋਂ ਬਾਹਰ ਚੱਲੇ ਨੇ ਇੱਕ ਸੂਰ ਜਾ ਨਿਕਲਿਆ ਬੜਾ ਤਕੜਾ ਉਹਨਾਂ ਰਿਸ਼ਟ ਪੁਸ਼ਟ, ਉਹਦੇ ਬਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜਾ ਲਾ ਦਿੱਤਾ ਹੈ, ਕਹਿੰਦੇ ਵੀ ਅੱਜ ਇਹਦਾ ਹੀ ਸ਼ਿਕਾਰ ਕਰਨਾ, ਇਹਨੂੰ ਛੱਡਣਾ ਨਹੀਂ ਹੈ, ਇਹਦੇ ਆਪਣਾ ਇਹਨੀ ਬਚਤ ਕਰਨ ਵਾਸਤੇ ਪੂਰੀ ਦੌੜ ਦੌੜ ਲਾਈ ਹੈ, ਪੂਰਾ ਘੁਰਨ ਪੁਰ ਜਿਹਾ ਬਹੁਤ ਕਰ ਰਿਹਾ ਹੈ, ਤੇ ਪਹਿਲਾਂ ਪੈਂਦੇ ਖਾਂ ਨੂੰ ਕਿਹਾ ਲੈ ਵੀ ਤੂੰ ਦੇਖ ਆਉਂਦਾ ਸੂਰ, ਇਹ ਆਪਣੇ ਆਪ ਨੂੰ ਬੜਾ ਖੱਬੀ ਖਾਂ ਘੁਆਉਂਦਾ ਸੀ, ਮੈਂ ਹੁਣ ਲਪੇਟ ਦਿੰਦਾ, ਪਰ ਇਹਨੇ ਐਸੀ ਫੁੱਟ ਜੀ ਮਾਰੀ ਹੈ ਨਾ, ਬਸ ਘੋੜੇ ਦੀ ਵੀ ਬਸ ਕਰਾ ਦਿੱਤੀ ਹੈ, ਪਹਿਲੇ ਖਾਂ ਵੀ ਛੰਬਰ ਗਿਆ ਵੀ ਇਹਦਾ ਤਕੜਾ ਹੈ। ਅਖੀਰ ਫਿਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਫਿਰ ਐਸੀ ਤਿੱਖੀ ਤਲਵਾਰ ਇਹਦੇ ਮਾਰੀ ਹੈ ਤੇ ਦੋ ਧੜ ਕਰ ਦਿੱਤਾ ਹੈ, ਫਿਰ ਇਹਦੀ ਰੂਹ ਨਿਕਲੀ ਹੈ, ਗੁਰੂ ਮਹਾਰਾਜ ਨੂੰ ਨਮਸਕਾਰ ਕਰਦੀ ਹੈ, ਮੱਥਾ ਟੇਕਦੀ ਹੋਈ ਉੱਪਰ ਨੂੰ ਚਲੀ ਗਈ ਹੈ। ਜਿੰਨੇ ਸਿੱਖ ਸੂਰਵੀਰ ਸੀ ਕਹਿਣ ਲੱਗੇ ਮਹਾਰਾਜ ਇਹ ਕੌਣ ਸੀ, ਕਿਹਦੀ ਕਲਿਆਣ ਕੀਤੀ ਹੈ? ਮਹਾਰਾਜ ਕਹਿੰਦੇ ਵੀ ਇਹ ਬਾਬੇ ਬੁੱਢੇ ਸਾਹਿਬ ਦਾ ਇਹਨੇ ਉਹ ਨਿੰਦਿਆ ਕੀਤੀ ਸੀ, ਉਹਨੂੰ ਕੋਈ ਮਲਫ ਜੈਸੇ ਕਹੇ ਸੀ। ਕਹਿੰਦੇ ਮਹਾਰਾਜ ਥੋੜਾ ਜਿਹਾ ਖੋਲ ਕੇ ਸੁਣਾਓ ਕੀ ਕੁਝ ਕਿਹਾ ਸੀ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਰਾ ਇਹਦਾ ਪਿਛੋਕੜ ਦੱਸਿਆ ਵੀ ਜਿਸ ਵੇਲੇ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਸਾਡੇ ਸੰਬੰਧ ਵਿੱਚ ਵਰ ਲੈਣ ਆਏ ਸਨ, ਤੇ ਪਹਿਲਾਂ ਜਦੋਂ ਆਏ ਸੀ ਉਸ ਸਜ ਵੇਲੇ ਕਿ ਰਸਾਂ ਰੁਸਾਂ ਤੇ ਬੈਲ ਗੱਡੀਆਂ ਤੇ ਆ ਗਏ ਸੀ, ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹਿਤੇ ਸੀ ਵੀ ਗੁਰੂਕਿਆਂ ਨੂੰ ਕਿਧਰੋਂ ਭਜਣਾ ਭੁਜਣਾ ਪਈਆਂ ਹੋਈਆਂ। ਤੇ ਫਿਰ ਇਹ ਜਿਹੜਾ ਹੈ ਨਾ, ਇਹ ਫਿਰ ਬਾਬਾ ਬੁੱਢਾ ਸਾਹਿਬ ਨੂੰ ਬੜਾ ਪੁੱਠਾ ਜਿਹਾ ਝਾਕਦਾ, ਸੂਰਾਂ ਨੂੰ ਝਾਕਦਾ ਸੀ। ਬਾਬਾ ਬੁੱਢਾ ਸਾਹਿਬ ਜੀ ਐਸਾ ਕੋਈ ਬੰਦਾ ਟਿੰਡਾ ਜਿਹਾ ਦੇਖ ਕੇ ਫਿਰ ਮੁੱਖੋਂ ਬਚਨ ਕਹਿੰਦਾ, ਕਿਵੇਂ ਸਾਡੇ ਵੱਲੋਂ ਸੂਰ ਵਾਂਗੂ ਦੇਣਾ? ਕਹਿੰਦੇ ਵੀ ਜਾਂ ਤੂੰ ਫਿਰ ਸੂਰ ਹੀ ਬਣ। ਇਸ ਕਰਕੇ ਵੀ ਉਹ ਇਹ ਸੂਰ ਬਣ ਗਿਆ ਸੀ। ਇਹ ਗਲਤੀ ਕਰ ਬੈਠਾ ਸੀ, ਉਹ ਪੂਰਾ ਵੇਖਦਾ ਸੀ, ਉਹਨਾਂ ਦੇ ਮੁੱਖੋਂ ਬਚਨ ਨਿਕਲ ਗਿਆ। ਇਸ ਕਰਕੇ ਵੀ ਸਾਡੇ ਘਰ ਦਾ ਹੀ ਸਿੱਖ ਸੇਵਕ ਸੀ, ਤੇ ਗਲਤੀ ਦਾ ਫਲ ਵੀ ਮਿਲ ਗਿਆ, ਤੇ ਹੁਣ ਸਾਡਾ ਜਾਣ ਕੇ ਇਹਦਾ ਅਸੀਂ ਉਧਾਰ ਵੀ ਕਰ ਦਿੱਤਾ ਹੈ। ਗੁਰੂ ਮਹਾਰਾਜ ਜੀ ਜਿੱਥੇ ਕਿੱਥੇ ਜਾਂਦੇ ਸਨ, ਜਦੋਂ ਕੋਈ ਸ਼ਿਕਾਰ ਕਰਦੇ ਸੀ, ਉਹ ਜੀਵ ਦੇ ਕਲਿਆਣ ਕਰਦੇ ਸਨ। ਹੋਰ ਕੋਈ ਖਾਣ ਪੀਣ ਦਾ ਐਸਾ ਨਹੀਂ ਵੀ ਜੀਵ ਦੇ ਸਮਾਨ ਪਿੱਛੇ ਕੁਛ ਕਰਨਾ ਕਰਾਉਣਾ ਸੀ। ਜਿੰਨੇ ਵੀ ਅਸੀਂ ਪ੍ਰਸੰਗ ਇਤਿਹਾਸ ਵੀ ਸੁਣਾਂਗੇ, ਸਾਰਿਆਂ ਵਿੱਚ ਨਾਲ ਪਿਛੋਕੜ ਹੈ ਵੀ ਕਿਹਦਾ ਉਧਾਰ ਕਿਤੇ। ਅਜਨ ਕਦੇ ਸਮੇਂ ਜਿਹੜੇ ਕੋਈ ਸਰਾਪੇ ਹੋਏ ਸਨ, ਉਹਨਾਂ ਦਾ ਗੁਰੂ ਨਾਨਕ ਸਾਹਿਬ ਜੀ ਕੋਈ ਮੱਛ ਬਣਿਆ ਹੋਇਆ, ਕੋਈ ਕੁਛ ਬਣਿਆ, ਕੋਈ ਸੱਪ ਬਣਿਆ ਬੈਠਾ ਸੀ। ਇੱਧਰ ਤਾਂ ਗੁਰੂ ਮਹਾਰਾਜ ਸ਼ਿਕਾਰ ਦਾ ਬਹਾਨਾ ਜਿਹਾ ਕਰਕੇ ਕਲਿਆਣ ਕਰ ਦਿੰਦੇ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਝਰਨੀ ਲਾ ਕੇ ਗੱਲ ਕਰ ਦਿੰਦੇ ਸੀ ਇਹਦੀ ਕਲਿਆਣ। ਉਹ ਸਮੁੰਦਰ ਵਿੱਚ ਜਾ ਰਹੇ ਸੀ, ਉਹ ਜਿੱਥੇ ਉਹਦਾ ਸੀਸ ਸੀ ਉਹਦੇ ਤੇ ਮਹਾਰਾਜ ਜਾ ਬੈਠੇ ਸਨ। ਜਦੋਂ ਮਰਦਾਨੇ ਜੀ ਉਹਨੇ ਮੂੰਹ ਜਾ ਡਿਆ ਨਾ ਕਿ ਮਰ ਗਏ। ਇਹ ਵੀ ਜੇ ਮੂੰਹ ਪਾ ਲੈਂਦਾ ਤਾਂ ਕਿਤੇ ਨੀ ਕੋਈ ਛਾਉਣਾ ਸੀ। ਦਿਨ ਚੜ੍ਹਦੇ ਨੂੰ ਮੱਛ ਚੜ੍ਹਾਈ ਕਰ ਗਿਆ ਹੈ, ਉਹਦੀ ਰੂਹ ਨਿਕਲੀ ਹੈ। ਮਹਾਰਾਜ ਨੂੰ ਮੱਥੇ ਟੇਕ ਕੇ ਮੰਗਲਾ ਚਾਰ ਕਰਦੀ, ਜੈ ਜੈਕਾਰ ਕਰਦੀ ਉੱਪਰ ਨੂੰ ਚਲੀ ਗਈ। ਮਰਦਾਨਾ ਕਹਿੰਦਾ, ਮਹਾਰਾਜ ਕਿਹਦਾ ਉਧਾਰ ਕੀਤਾ? ਗੁਰੂ ਮਹਾਰਾਜ ਕਹਿੰਦੇ, ਜਨਕ ਦਾ ਸੇਵਕ ਸੀ, ਸੇਵਾ ਬਹੁਤ ਕਰਦਾ ਸੀ, ਫਿਰ ਇਹ ਜਲ ਵਿੱਚ ਖੜ ਖੜ ਕੇ ਤਪ ਕਰਨ ਲੱਗ ਪਿਆ। ਇੱਕ ਵਾਰੀ ਵੀ ਇਹ ਜਨਕ ਰਾਜੇ ਨੇ ਇਹਨੂੰ ਕਿਹਾ ਵੀ ਹੁਣ ਤਪ ਬਹੁਤ ਹੋ ਗਿਆ ਹੈ, ਤੂੰ ਵੀ ਹੁਣ ਆਏ ਗਏ ਰਿਸ਼ੀਆਂ ਮੁਨੀਆਂ ਦੀਆਂ ਸਾਧੂ ਸੰਤਾਂ ਦੀ ਸੇਵਾ ਮਨਚਿਤ ਲਾ ਕੇ ਕਰਿਆ ਕਰ। ਬਹੁਤੇ ਤਪ ਨਾਲ ਬਹੁਤ ਅਹੰਕਾਰ ਆ ਜਾਂਦਾ ਹੈ, ਤੇ ਸੇਵਾ ਨਾਲ ਵੀ ਨਿਮਰਤਾ ਗਰੀਬੀ ਆਏਗੀ। ਇਹ ਛੱਡ ਦੇ, ਆਏ ਗਏ ਦੀ ਸੇਵਾ ਕਰਿਆ ਕਰ। ਇਹਨੇ ਕਹਿ ਦਿੱਤਾ ਵੀ 40 ਕੁ ਦਿਨ ਤਾਂ ਜੇ ਵੀ ਚਲੀਸਾ ਇੱਕ ਮੈਂ ਹੋਰ ਚੂਰ ਕਰੂੰਗਾ, 40 ਦਿਨ ਤੱਕ ਖੜੂੰਗਾ, ਫਿਰ ਜਨਕ ਰਾਜੇ ਜਿਵੇਂ ਕਹਿੰਦੇ ਉਵੇਂ ਕਰ ਲਾਂਗੇ। ਇਹ ਮੇਰਾ ਨਿਯਮ ਹੈ, ਐਸਾ ਕਰਨਾ ਹੀ ਕਰਨਾ। ਫਿਰ ਵੀ ਭਾਈ ਮਰਦਾਨੇ ਉਹ ਜਨਕ ਰਾਜਾ ਕੋਈ ਨਾਰਾਜ਼ ਹੋ ਗਿਆ ਸੀ, ਕਹਿੰਦਾ ਵੀ ਚੰਗਾ ਵੀ ਜੇ ਤੂੰ ਜਲ ਵਿੱਚ ਹੀ ਰਹਿਣਾ ਚਾਹੁੰਦਾ ਨਾ, ਤੇ ਜਲ ਵਿੱਚ ਦਾ ਜਲ ਜੰਤੂ ਬਣ ਜਾ, ਮੱਛ ਮੁਰਜਾ ਬਣ ਜਾ, ਇੱਥੇ ਵੀ ਆ ਰਿਹਾ ਕਰ, ਫਿਰ ਸ਼ਹਿਰ ਇੱਥੇ। ਇਸ ਕਰਕੇ ਵੀ ਉਹ ਜਨਕ ਰਾਜੇ ਬਚਨ ਨਿਕਲਣ ਕਰਕੇ ਨਾ ਉਹ ਫਿਰ ਇਹਨੂੰ ਉਹਦੇ ਸੇਵਕ ਨੂੰ ਇਹ ਮੱਛ ਦਾ ਸਰੀਰ ਪ੍ਰਾਪਤ ਹੋਇਆ ਸੀ। ਵੀ ਇਹ ਜਿਹੜਾ ਕੋਈ ਜਲ ਵਿੱਚ ਖੜ ਕੇ ਤਪ ਕਰਦਾ ਸੀ, ਉਹ ਤਾਂ ਕੋਈ ਆਪਣੇ ਲਾਭ ਵਾਸਤੇ ਸੁਖ ਵਾਸਤੇ ਹੀ ਕਰਦਾ ਸੀ ਨਾ। ਉਹ ਵੀ ਬਚਨ ਉਹਦਾ ਪੂਰਾ ਹੋ ਗਿਆ, ਤੇ ਇਹਦਾ ਤਪ ਕੀਤੇ ਦਾ ਇਹਨੂੰ ਫਲ ਵੀ ਮਿਲ ਗਿਆ ਹੈ, ਇਹਦੀ ਵੀ ਕਲਿਆਣ ਕਰ ਦਿੱਤੀ ਹੈ। ਇਸ ਤਰ੍ਹਾਂ ਜਾਣੀ ਇਤਿਹਾਸ ਵੀ ਜਦੋਂ ਇਹ ਪ੍ਰਸੰਗ ਆਉਂਦੇ ਨਾਲੋਂ ਨਾਲ ਉਹਨਾਂ ਦੇ ਪਿਛੋਕੜ ਵੀ ਆਉਂਦੇ ਨੇ, ਤੇ ਉਹ ਸਾਰਾ ਕੁਝ ਦੱਸ ਦੱਸ ਕੇ ਗੁਰੂ ਮਹਾਰਾਜ ਨੂੰ ਜਾਂਦੇ ਰਹੇ ਹੈ। ਆ ਇੱਕ ਵਾਰੀ ਉਹ ਅਨੰਦਪੁਰ ਵਿੱਚ ਮਹਾਰਾਜ ਬਾਹਰ ਸ਼ਿਕਾਰ ਖੇਡਣ ਜਾ ਰਹੇ ਸੀ, ਤੇ ਉਹ ਆਪਣੇ ਹੱਥਾਂ ਵਿੱਚ ਬਾਜ ਨੂੰ ਲੈ ਕੇ ਕਿਸੇ ਪੰਛੀ ਦਾ ਮਾਸ ਮਹਾਰਾਜ ਖੁਆਈ ਜਾ ਰਹੇ, ਧਾਮਾ ਖੁਆਈ ਜਾਂਦੇ। ਤੇ ਵਿਸ਼ੰਬਰ ਦਾਸ ਦਾ ਜਿਹੜਾ ਪੁੱਤਰ ਹੈ ਨਾ ਬਾਣੀਏ ਦਾ ਅਰਗੋਪਾਲ, ਇਹਨੇ ਵੇਖ ਵੇਖ ਕੇ ਬੜਾ ਨੱਕ ਚੜਾਇਆ ਹੈ। ਕਹਿੰਦਾ ਦੇਖੋ ਕਿੱਡੇ ਗੁਰੂ ਗੋਬਿੰਦ ਸਿੰਘ ਦੀ ਨਿਰਦਿਆਲੂ ਹੈ, ਉਹ ਵਿਚਾਰਾ ਤੜਫਦਾ ਪੰਛੀ। ਇਹ ਕਹਿੰਦੇ ਉਹਨੂੰ ਖੁਆਈ ਜਾਂਦੇ ਬਾਜ ਨੂੰ, ਖੁਸ਼ ਹੋ ਕੇ ਬੜਾ ਮੋਟਾ ਵੀ ਇਹਨਾਂ ਨੂੰ ਰਹਿਮ ਨਹੀਂ ਤਰਸ ਨਹੀਂ ਹੈ, ਕਾਹਦੇ ਗੁਰੂ ਨੇ। ਇਸ ਤਰ੍ਹਾਂ ਫਿਰ ਉਹ ਜਦੋਂ ਉਹਦੀ ਰੂਹ ਨਿਕਲੀ ਹੈ, ਤੇ ਫਿਰ ਉਹ ਮਹਾਰਾਜ ਦੀ ਮੱਥਾ ਟੇਕ ਕੇ ਸਿਫਤ ਕਰਦੀ ਕਾਹਨੂੰ ਜਾ ਰਹੀ ਹੈ, ਫਿਰ ਇਹਨੂੰ ਪੁੱਛ ਲਿਆ ਵੀ ਤੂੰ ਕੌਣ ਹੈ। ਉਹਨੇ ਸਾਰੀ ਆਪਣੀ ਪਿਛਲੀ ਘਟਨਾ ਦੱਸਤੀ ਵੀ ਉਹ ਮੈਂ ਗਲਤੀ ਕੀਤੀ ਸੀ, ਤੇ ਗੁਰੂ ਮਹਾਰਾਜ ਨੇ ਮੇਰੀ ਮਾਫ ਕਰ ਦਿੱਤੀ ਹੈ, ਮੇਰਾ ਉਧਾਰ ਕਰ ਦਿੱਤਾ ਹੈ। ਫਿਰ ਬਹੁਤ ਪਛਤਾਵਾ ਕਰੇ ਵੀ ਮਹਾਰਾਜ ਦੇ ਬਾਹਰਲੇ ਕਰਤੱਵ ਨੂੰ ਦੇਖ ਦੋ ਕਿ ਤੇ ਮੈਂ ਕਿਹਾ ਸ਼ੰਕਰ ਬੀਬੀ ਮਾੜਾ ਇਹ ਕੌਣ ਸੀ? ਕਹਿੰਦੇ ਦੁਸ਼ਟ ਦੌਰੇ ਦੇ ਰੂਪ ਵਿੱਚ ਜਦੋਂ ਹਜ਼ੂਰ ਸਾਹਿਬ ਰਹਿੰਦੇ ਸੀ ਨਾ ਉਸੇ ਵੇਲੇ ਦਾ ਹੈ। ਫਿਰ ਸਾਰਾ ਇਹਦਾ ਦੱਸਿਆ ਵੀ ਇਹ ਇੱਕ ਬਾਣੀਆਂ ਸੀ, ਇਹ ਹੈ ਜਿਹੜਾ ਬਣਿਆ ਹੋਇਆ ਉਸ ਨੇ, ਇਹ ਜ਼ਿਮੀਦਾਰ ਸੀ, ਜੱਟ ਸੀ, ਇਹ ਬਾਣੀਆਂ ਕੋਲੋਂ ਕੋਈ ਕਰਜ਼ਾ ਕੁਰਜ਼ਾ ਲੈ ਕੇ ਮਗਰੋਂ ਮੁਕਰ ਗਿਆ ਸੀ। ਤੇ ਇਸ ਤਰ੍ਹਾਂ ਆਲੇ ਕੋਲੇ ਸ਼ੌਕਰ ਛੱਡੇ ਕਹਿੰਦਾ ਸੀ ਵੀ ਦਊਂਗਾ ਦੇਊਂਗਾ, ਫਿਰ ਮਗਰੋਂ ਮੁਕਰ ਗਿਆ। ਫਿਰ ਉਹ ਕਹਿੰਦਾ ਵੀ ਉਹ ਵੀ ਬਚਨ ਚੇਤੇ ਕਰ, ਮੈਂ ਤਾਂ ਤੈਨੂੰ ਕੋਈ ਦਿੰਦਾ ਨਹੀਂ ਸੀ, ਤੈਨੂੰ ਕਹਿੰਦਾ ਸੀ ਵੀ ਵਿੱਚ ਦਲਾਲ ਦੇ, ਕੋਈ ਵਿਚੋਲਾ ਦੇ, ਤੂੰ ਇਹ ਬਚਨ ਕਿਹਾ ਸੀ ਨਾ ਵੀ ਦੁਸ਼ਟ ਰਵੱਈਏ ਦੇ ਵਿੱਚ ਹੈ, ਜੇ ਨਾ ਦੇਣ ਤੇ ਫਿਰ ਮੈਂ ਉਹ ਲੇਖਾ ਲੈਣ। ਇਸ ਕਰਕੇ ਵੀ ਇਸ ਤਰ੍ਹਾਂ ਇਹ ਸਾਨੂੰ ਵਿੱਚ ਪਾ ਕੇ ਨਾ ਤੇ ਫਿਰ ਮੁਕਰ ਗਿਆ ਸੀ, ਉਹ ਨਹੀਂ ਦਿੱਤਾ ਸੀ ਕਰਜ਼ਾ। ਇਸ ਕਰਕੇ ਕਹਿੰਦੇ ਹੁਣ ਇਹ ਆਏਗਾ ਇਹਦਾ ਸਾਰਾ ਕਰਜ਼ਾ ਦਵਾ ਰਹੇ ਤੋਂ, ਇਹ ਆਵਾਜ਼ ਹੈ ਕਹਿੰਦੇ ਸਾਡੇ ਹੱਥ ਤੇ ਉਹੀ ਬਾਣੀ ਹੈ, ਇਹ ਵੀ ਗੁਰੂ ਘਰ ਦਾ ਮਾਨ ਸ਼ਰਧਾਲੂ ਸੀ। ਹਾਂ ਇਹ ਕਹਿੰਦੇ ਜਿਹੜਾ ਜ਼ਿਮੀਦਾਰ ਹੈ ਜਿਹੜਾ ਕਰਜ਼ਾ ਲੈ ਕੇ ਮੁਕਰਿਆ ਸੀ, ਇਹ ਹੁਣ ਇਹ ਪੰਛੀ ਬਣਿਆ ਹੋਇਆ, ਇਹ ਸਾਰਾ ਲਾ ਰਹੇ ਹੈ। ਇਹ ਦੋਹਾਂ ਦਾ ਇਹ ਵੀ ਹੁਣ ਸਰੀਰ ਛੱਡ ਜਾਏਗਾ, ਬਾਜ ਵੀ ਆਪਣਾ, ਤੇ ਇਹ ਹੁਣ ਇਹਦੀ ਕਲਿਆਣ ਹੋ ਗਈ। ਇਸ ਤਰ੍ਹਾਂ ਦੇ ਜਿਹੜੇ ਇਤਿਹਾਸ ਵਿੱਚ ਪ੍ਰਸੰਗ ਬਹੁਤ ਆਉਂਦੇ ਨੇ ਜਿੱਥੋਂ ਇਹ ਸਪਸ਼ਟ ਹੋਈ ਜਾਂਦਾ। ਇਹਨਾਂ ਸਾਰਿਆਂ ਇਤਿਹਾਸਾਂ ਦੇ ਸਾਹਮਣੇ ਹੁੰਦਿਆਂ ਹੋਇਆਂ ਫੇਰ ਕੋਈ ਗੁਰੂ ਮਹਾਰਾਜ ਉੱਪਰ ਕਹੇ ਵੀ ਉਹ ਮਹਾਂਪੁਰਸ਼ਾਂ ਦੇ ਸ਼ੰਕ ਲੈਂਦੇ ਸੀ, ਸ਼ਿਕਾਰ ਖੇਡਦੇ ਸੀ, ਸਿੱਖ ਨੂੰ ਕੀ ਹੈ, ਸਿੱਖ ਖਾ ਸਕਦਾ ਹੈ, ਇਹ ਤਾਂ ਵੀ ਸਿੱਖ ਕਿਸੇ ਵੀ ਕਲਿਆਣ ਕਰ ਸਕਦਾ, ਫਿਰ ਤਾਂ ਕਰ ਲੈ ਕਲਿਆਣ। ਤੈਨੂੰ ਆਪਣੀ ਵੀ ਕਰਨ ਆਉਣੀ ਬਹੁਤ ਔਖੀ ਹੈ, ਆਪਣੀ ਕਰਨ ਲਈ ਬਹੁਤ ਇਹਨੇ ਵੱਟ ਲਿਆ, ਖੱਟ ਲਿਆ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਤਾਂ ਸਿਧਾਂਤ ਹੈ, ਖਾਲਖਾਏ ਖਸ਼ਤੋਂ ਦੇ ਨਾਨਕ ਰਾਹ ਪਛਾਣਾ ਸੇ। ਦੂਜੇ ਪਾਸੇ ਵੀ ਹੱਕ ਪਰਾਇਆ ਨਾਨਕ ਉਹ ਸੂਰਸ ਗਾਏ, ਜਿਹੜੇ ਦੂਸਰੇ ਦਾ ਹੱਕ ਖਾ ਕੇ ਖਾਣਾ ਉਹਨੂੰ ਕਹਿੰਦੇ ਇਹ ਕੋਈ ਸੂਰ ਖਾਣਾ ਹੈ ਮੁਸਲਮਾਨ ਦੇ ਵਾਸਤੇ, ਤੇ ਜਿਹੜਾ ਕੋਈ ਹਿੰਦੂ ਹੈ ਉਹਦੇ ਖਾਣ ਵਾਸਤੇ ਕਹਿੰਦੇ ਗਊ ਦੇ ਤੁੱਲ ਹੈ, ਜਿਹੜਾ ਕੋਈ ਦੂਸਰੇ ਦਾ ਹੱਕ ਖਾਂਦਾ ਹੈ। ਗੁਰਪੀਰ ਹਮ ਤਾਪਰੇ ਜਾ ਮਰਦਾਰ ਨਾ ਖਾਏ, ਕਹਿੰਦੇ ਜਿਹੜੇ ਮੁਸਲਮਾਨਾਂ ਦੇ ਪੀਰ ਹੈ ਗੁਰੂ ਨਾਨਕ ਸਾਹਿਬ ਜੀ ਤੇ ਹਿੰਦੂਆਂ ਦੇ ਗੁਰੂ ਹੈ, ਉਹ ਕਹਿੰਦੇ ਤਾਂ ਗਾਹੀ ਭਰਨਗੇ ਜੇ ਕੋਈ ਮਰਦਾਰ ਨਹੀਂ ਖਾਂਦਾ, ਮਰਦਾ ਨਹੀਂ ਖਾਂਦਾ ਹੈ। ਜਿਹੜੀ ਉੱਥੇ ਸਪਸ਼ਟ ਹੈ ਵੀ ਇਹ ਜਿਹੜਾ ਮਰ ਕੇ ਖਾਣਾ ਮਰਦਾਰ ਖਾਣਾ ਹੈ, ਇਹਦੇ ਗੁਰੂ ਪੀਰ ਨਹੀਂ ਹਮ ਭਰਦੇ ਹੈ, ਵਾਹਿ ਪਾਏ ਹਮਾਰ ਨੂੰ ਹਰਾਮ ਮੈਂ ਹੋਏ ਹਲਾਲ ਨਾ ਜਾਏ। ਵੀ ਜੇ ਕੋਈ ਉਹਦੇ ਵਿੱਚ ਮਰਦਾਰ ਵਿੱਚ ਕੱਟ ਵੱਢ ਕੇ ਕੋਈ ਮਸਾਲੇ ਪਾ ਦੇ, ਕਹਿੰਦੇ ਹਲਾਲ ਹੋ ਜਾਂਦਾ ਹੈ ਤੇ ਖਾਣ ਯੋਗ ਹੋ ਜਾਂਦਾ ਹੈ। ਵੀ ਅਸੀਂ ਕਹਿੰਦੇ ਝੰਡੀ ਪੜ ਦਿੰਦੇ ਹਾਂ ਵੀ ਅਸੀਂ ਕਲਿਆਣ ਕਰ ਦਿੰਦੇ ਹਾਂ। ਖਾਣ ਪੀਣ ਵਾਲੇ ਨੇ ਕਹਿੰਦੇ ਜਿਹੜੇ ਗਾਇਆ ਉਹ ਚੰਡੀ ਦੀ ਵਾਰ ਦੇ ਵਿੱਚ ਖੀਰ ਵਿੱਚ ਲਹ ਜਾਂਦੇ ਹੈ, ਬੜ ਨਜੋਨੀ ਆਇਆ ਜਿਣ ਇਹ ਗਾਇਆ, ਜਿਹਨੇ ਇਹ ਗਾ ਲਿਆ ਨਾ ਚੰਡੀ ਦੇ ਵਾਰ ਨੂੰ ਪੜ੍ਹ ਲਿਆ, ਕਹਿੰਦੇ ਉਹ ਮੁੜ ਕੇ 84 ਲੱਖ ਜੋਨ ਵਿੱਚ ਨਹੀਂ ਆਉਂਦਾ ਹੈ। ਇਸ ਤਰ੍ਹਾਂ ਅਸੀਂ ਇਹ ਚੰਡੀ ਦੀ ਵਾਰ ਪੜ੍ਹ ਕੇ ਕਿਸੇ ਤੇ ਫਿਰ ਉਹਦੀ ਕਲਿਆਣ ਕਰਕੇ ਫਿਰ ਅਸੀਂ ਖਾਂਦੇ ਹਾਂ, ਐਵੇਂ ਨਹੀਂ ਖਾਂਦੇ। ਜੇ ਭਲਾ ਕੋਈ ਕਹੇ ਵੀ ਪਹਿਲਾਂ ਤੇਰੀ ਗਰਦਨ ਵੱਢੀਏ, ਤੇਰੀ ਕਲਿਆਣ ਕਰੀਏ, ਚੰਡੀ ਦੀ ਵਾਰ ਪੜ੍ਹ ਕੇ, ਫਿਰ ਕੋਈ ਆਪਣੀ ਕਲਿਆਣ ਕਰਾਉਣ ਨੂੰ ਤਿਆਰ ਨਹੀਂ ਹੈ। ਦੂਜਿਆਂ ਨੂੰ ਇਹ ਜ਼ਰੂਰ ਕਹਿੰਦਾ ਵੀ ਅਸੀਂ ਕਲਿਆਣ ਕਰਤੀ ਮੁਰਗੇ ਦੀ, ਜਾਂ ਅਸੀਂ ਕੁੱਕੜ ਦੀ, ਜਾਂ ਅਸੀਂ ਛਤਰੇ ਦੀ, ਜਾਂ ਭੇਦੂ ਦੀ, ਜਾਂ ਹੋਰ ਕਿਸੇ ਦੀ।